ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮਕਲੀ ਮਹੱਲਾ ਪੰਜਵਾ ਨਾ ਤਨ ਤੇਰਾ ਨਾ ਮਨ ਤੋਹੇ ਮਾਇਆ ਮੋਹਿ ਵਿਆਪਿਆ ਤੋਹੇ ਕੁਦਮ ਕਰੈ ਗਾਡਰ ਜਿਉਂ ਸ਼ੇਲ ਅਚਿੰਤ ਜਾਲ ਕਾਲ ਚੱਕਰ ਪੇਲ ਨਾ ਤਨ ਤੇਰਾ ਨਾ ਮਨ ਤੋਹੇ ਮਾਇਆ ਮੋਹਿ ਵਿਆਪਿਆ ਤੋਹੇ ਕੁਦਮ ਕਰੈ ਗਾਡਰ ਜਿਉਂ ਸ਼ੇਲ ਅਚਿੰਤ ਜਾਲ ਕਾਲ ਚੱਕਰ ਪੇਲ ਹਰ ਚਰਨ ਕਮਲ ਸ਼ਰਨਾਏ ਮਨਾ ਰਾਮ ਨਾਮ ਜਪ ਸੰਗ ਸਹਾਈ ਗੁਰਮੁਖ ਪਾਵਹਿ ਸਾਚ ਤਨਾ ਰਹਾਉ ਊਨੇ ਕਾਜ ਨਾ ਹੋਵਤ ਪੂਰੇ ਕਾਮ ਕ੍ਰੋਧ ਮਦ ਸਦ ਹੀ ਝੂਰੇ ਕਰੈ ਬਿਕਾਰ ਜੀਅਰੇ ਕਹਿ ਤਾਈ ਗਾਫਲ ਸੰਗ ਨਾ ਤਸੁਆ ਜਾਈ ਧਰਤ ਧੋਹ ਅਨਕ ਛਲ ਜਾਨੈ ਕੌਡੀ ਕੌਡੀ ਕਉ ਖਾਕ ਸਿਰ ਛਾਨੈ ਜਿਨ ਦੀਆ ਤਿਸੈ ਨਾ ਚੇਤੈ ਮੂਲ ਮਿਥਿਆ ਲੋਭ ਨਾ ਉਤਰੈ ਸੂਲ ਪਾਰ ਬ੍ਰਹਮ ਜਪ ਭਏ ਦਿਆਲ ਇਹੋ ਮਨ ਹੋਵਾ ਸਾਧ ਅਰਵਾਲ ਹਸਤ ਕਮਲ ਲੜ ਲੀਨੋ ਲਾਏ ਨਾਨਕ ਸਾਚੈ ਸਾਚ ਸਮਾਏ ਪਾਰ ਬ੍ਰਹਮ ਜਪ ਭਏ ਦਿਆਲ ਇਹੋ ਮਨ ਹੋਵਾ ਸਾਧ ਅਰਵਾਲ ਹਸਤ ਕਮਲ ਲੜ ਲੀਨੋ ਲਾਏ ਨਾਨਕ ਸਾਚੈ ਸਾਚ ਸਮਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ ਜਿਸੰਗ ਹਰ ਜਪੇ ਗੁਰ ਕਿਰਪਾਲ ਜਪੇ ਤਾਂ ਗੁਣ ਸਭ ਛਪੇ। ਐਸੇ ਕਰਨ ਕਾਰਨ ਪਤਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਅਨਾਥ ਨਾਥ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਅੰਮ੍ਰਿਤ ਵੇਲੇ ਦੇ ਸਵਾ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਰਹੀ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ ਆਪਣੇ ਜੀਵਨ ਦਾ ਕੀਮਤੀ ਦੁਰਲਭ ਸਮਾਂ ਸਤਿਗੁਰਾਂ ਦੇ ਲੇਖੇ ਲਾ ਕੇ ਸਫਲਾ ਕਰ ਰਹੇ ਹੋ। ਗੁਰਦੇਵ ਦੀ ਅੰਮ੍ਰਿਤਮਈ ਤੁਰਕੀ ਬਾਣੀ, ਅਕਾਲੀ ਬਾਣੀ, ਸਰਬਾਸਾ ਪੂਰਨ ਕਰਨ ਵਾਲੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ, ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਸ਼ਹੀਦਾਂ ਦੇ ਦਿਨ ਚੱਲ ਰਹੇ ਹਨ, ਜਿਹੜੀ ਰਾਤ ਲੰਘ ਕੇ ਗਈ ਹੈ, ਅੱਠ ਪੋਹ ਦੀ ਵਿਚਾ ਤੇ ਨੌ ਪੋਹ ਦੀ ਵਿਚਾਲੀ ਰਾਤ, ਬਾਜਾਂ ਵਾਲੇ ਸਵਾਮੀ ਕਲਗੀਧਰ ਸਵਾਮੀ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਚਮਕੌਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਬਸ ਏਕ ਤੀਰਥ ਹੈ ਹਿੰਦ ਮੇਂ ਯਾਤਰਾ ਕੇ ਲੀਏ, ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲੀਏ। ਚਮਕੌਰ ਦੀ ਗੜੀ ਵਿੱਚ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵਿਰਾਜਮਾਨ ਹਨ। ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਭਾਈ ਸੰਤ ਸਿੰਘ ਔਰ ਭਾਈ ਸੰਗਤ ਸਿੰਘ, ਪੰਜ ਸਿੰਘਾਂ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਗਰੀਬ ਨਵਾਜ ਆਪ ਜੀ ਚਮਕੌਰ ਦੀ ਗੜੀ ਛੱਡ ਕੇ ਚਲੇ ਜਾਓ। ਗਰੀਬ ਨਵਾਜ ਪਾਤਸ਼ਾਹ ਨੇ ਖਾਲਸੇ ਦੀ ਬੇਨਤੀ ਨੂੰ ਪ੍ਰਵਾਨ ਕੀਤਾ, ਪਰ ਗੁਰਦੇਵ ਨੇ ਆਪਣੇ ਖਾਲਸੇ ਨੂੰ ਉਸ ਉੱਚ ਆਦਰਸ਼ ਵਿੱਚ ਜਿੱਥੇ ਪਹੁੰਚਾਉਣਾ ਚਾਹੁੰਦੇ ਸਨ ਪਹੁੰਚਦਾ ਵੇਖ ਲਿਆ ਹੈ ਅਤੇ ਪੰਜਾਂ ਸਿੰਘਾਂ ਨੂੰ ਤਿਲਕ ਅਸਥਾਨ ਵਾਲੇ ਪਾਵਨ ਅਸਥਾਨ 'ਤੇ ਗਰੀਬ ਨਵਾਜ ਪਾਤਸ਼ਾਹ ਨੇ ਖਾਲਸੇ ਪੰਥ ਨੂੰ ਪੰਜਾਂ ਸਿੰਘਾਂ ਨੂੰ ਗੁਰਿਆਈ ਬਖਸ਼ਿਸ਼ ਕੀਤੀ ਜਿਹੜੀ ਰਾਤ ਲੰਘ ਕੇ ਗਈ ਹੈ, ਔਰ ਬਚਨ ਕੀਤਾ, ਸਿੱਖ ਪੰਚਨ ਮੈਂ ਵਾਸਾ ਮੋਰਾ, ਪੰਜ ਸਿੰਘਾਂ 'ਚ ਮੇਰਾ ਨਿਵਾਸ ਹੈ। ਆਪਣੀ ਕਲਗੀ ਭਾਈ ਸੰਗਤ ਸਿੰਘ ਦੇ ਸੀਸ 'ਤੇ ਸਜਾਈ, ਆਪਣੇ ਬਸਤਰ ਸ਼ਸਤਰ ਸਿੰਘਾਂ ਨੂੰ ਸਰੀਰ 'ਤੇ ਸਜਾ ਕੇ ਕਲਗੀਧਰ ਸਵਾਮੀ ਜੀ ਨੇ ਪੰਜਾਂ ਸਿੰਘਾਂ ਦੀ ਪਰਿਕਰਮਾ ਕੀਤੀ। ਤਿੰਨ ਪਰਿਕਰਮਾ ਕਰਕੇ ਨਮਸਕਾਰ ਕਰਕੇ ਆਖਿਆ, ਖਾਲਸਾ ਮੋਹ ਮੈਂ ਖਾਲਸੇ ਮੈਂ, ਖਾਲਸਾ ਮੋਹ ਮੈਂ ਖਾਲਸੇ ਮੈਂ, ਖਾਲਸਾ ਮੇਰੇ ਵਿੱਚ ਹੈ ਮੈਂ ਖਾਲਸੇ ਵਿੱਚ ਹਾਂ, ਪੰਜ ਕਰਾਂ ਸੇ ਪੀਰਨ ਪੀਰ, ਜੋ ਇਹ ਪੰਜ ਕਰਨਗੇ ਇਹ ਸਮੁੱਚੇ ਖਾਲਸੇ ਪੰਥ ਨੂੰ ਪ੍ਰਵਾਨ ਹੋਵੇਗਾ। ਕਿਸੇ ਨੂੰ ਤਨਖਾਹ ਲਾ ਕੇ ਬਖਸ਼ਣ ਦਾ ਹੱਕ ਕੇਵਲ ਪੰਜਾਂ ਨੂੰ ਹੋਵੇਗਾ। ਪੰਜਾਂ ਕੋਲੋਂ ਕੀਤਾ ਹੋਇਆ ਅਰਦਾਸਾ ਅਕਾਲ ਪੁਰਖ ਦੇ ਚਰਨਾਂ 'ਚ ਪ੍ਰਵਾਨ ਹੋਵੇਗਾ। ਤੋ ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵੈ ਦਰਗਹਿ ਮਾਨ, ਇਹ ਬਚਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਗੁਰਦੇਵ ਨੇ ਚਮਕੌਰ ਦੀ ਗੜੀ ਵਿੱਚ ਤਿਲਕ ਅਸਥਾਨ 'ਤੇ ਸਫਲੇ ਕੀਤੇ। ਖਾਲਸਾ ਜੀ, ਜਨਮ ਸਾਖੀ ਪੜ੍ਹੀਏ। ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਰਤਾਰਪੁਰ ਸਾਹਿਬ ਜੀ ਦੀ ਪਵਿੱਤਰ ਪਾਵਨ ਧਰਤੀ 'ਤੇ ਜਦੋਂ ਭਾਈ ਲਹਿਣੇ ਦੀ ਪਰਖ ਕੀਤੀ, ਆਪਣੀ ਜੋਤ ਉਹਨਾਂ ਦੇ ਅੰਦਰ ਬਿਰਾਜਮਾਨ ਕਰਨੀ ਹੈ, ਉਹਦੇ ਲਈ ਬਹੁਤ ਸਾਰੀਆਂ ਪਰਖਾਂ ਹੋਈਆਂ। ਸਭ ਤੋਂ ਅਖੀਰਲੀ ਪਰਖ ਜਿਹੜੀ ਬੜੀ ਕਰੜੀ ਸੀ, ਉਹ ਪਰਖ ਸੀ ਜੰਗਲ ਵਿੱਚ ਪਏ ਹੋਏ ਮੁਰਦੇ ਨੂੰ ਵੇਖ ਕੇ ਗੁਰਦੇਵ ਨੇ ਬਚਨ ਕੀਤਾ ਸੀ, ਜੇ ਸਾਡੇ ਸੇਖੋ ਤਾਂ ਫਿਰ ਬਚਨ ਮੰਨ ਕੇ ਮੁਰਦਾ ਖਾਣਾ ਪਵੇਗਾ। ਕਿੱਡੀ ਵੱਡੀ ਉੱਚ ਅਵਸਥਾ ਦੀ ਮਾਲਕ ਮਹਾਂਪੁਰਖ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਔਰ ਭਾਈ ਭਗੀਰਥ ਜੀ ਜੈਸੇ ਗੁਰਸਿੱਖ ਪਿੱਛੇ ਹਟ ਗਏ, ਇਕੱਲੇ ਭਾਈ ਲਹਿਣਾ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਹਾਜ਼ਰ ਖੜ੍ਹੇ ਨੇ। ਆਖਿਆ, ਪੁਰਖਾ ਤੈਂ ਨਹੀਂ ਗਿਆ? ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਕਿਸ ਹੀ ਕੋਈ ਕੋਏ, ਮੰਝ ਨਿਮਾਣੀ ਇੱਕ ਤੂੰ, ਕਿਉਂ ਨਾ ਮਰੀਜ਼ਾ ਰੋਏ ਜਾਣ ਲੱਗ ਚੇਤਨਾ ਆਵਹੀ। ਮਹਾਰਾਜ ਮੈਂ ਕਿੱਥੇ ਜਾਵਾਂ, ਮੇਰਾ ਆਪ ਜੀ ਤੋਂ ਬਿਨਾਂ ਕੋਈ ਦੂਸਰਾ ਆਸਰਾ ਨਹੀਂ। ਆਖਿਆ, ਫਿਰ ਪੁਰਖਾ ਇਹ ਮੁਰਦਾ ਖਾਣਾ ਪਵੇਗਾ। ਤਾਂ ਉਸ ਵੇਲੇ ਦੀ ਇਸ ਪ੍ਰੀਖਿਆ ਵਿੱਚ ਕੇਵਲ ਭਾਈ ਲਹਿਣਾ ਜੀ ਖਰੇ ਉਤਰੇ ਸਨ, ਔਰ ਜਗਤ ਗੁਰੂ ਗੁਰੂ ਨਾਨਕ ਸਾਹਿਬ ਨੇ ਘੁੱਟ ਕੇ ਆਪਣੀ ਗੱਲ ਵੱਕੜੀ 'ਚ ਲੈ ਕੇ ਆਖਿਆ ਸੀ ਕਿ ਅੱਜ ਤੋਂ ਬਾਅਦ ਸਾਡੇ ਅੰਗਾਂ ਨਾਲ ਲੱਗ ਕੇ ਤੁਸੀਂ ਗੁਰੂ ਅੰਗਦ ਦੇਵ ਹੋ ਗਏ ਹੋ। ਤਾਂ ਤੇ ਅੰਗਦ ਭਇਓ, ਤੱਤ ਸਿਉਂ ਤੱਤ ਮਿਲਾਇਓ। ਆਪਣਾ ਸਰੂਪ ਬਣਾ ਲਿਆ, ਆਪਣੀ ਜੋਤ ਗੁਰੂ ਅੰਗਦ ਸਾਹਿਬ ਵਿੱਚ ਬਿਰਾਜਮਾਨ ਕਰ ਦਿੱਤੀ। ਖਾਲਸਾ ਜੀ, ਚਮਕੌਰ ਸਾਹਿਬ ਦੀ ਪਾਵਨ ਧਰਤੀ ਜਿਹੜੀ ਹੈ, ਇਹ ਖਾਲਸੇ ਪੰਥ ਦੀ ਉਹ ਅਖੀਰਲੀ ਪ੍ਰੀਖਿਆ ਸੀ, ਬੜੀ ਕਰੜੀ, ਬੜੀ ਭਾਰੀ ਕਰੜੀ ਪ੍ਰੀਖਿਆ। ਉਸ ਪ੍ਰੀਖਿਆ ਵਿੱਚ ਜਦੋਂ ਖਾਲਸਾ ਮਹਾਰਾਜ ਜੀ ਦਾ ਪਾਸ ਹੋ ਗਿਆ ਅਤੇ ਜਿਹੜੀ ਰਾਤ ਲੰਘ ਕੇ ਗਈ ਹੈ ਅੱਠ ਪੋਹ ਦੀ, ਗਰੀਬ ਨਿਵਾਜ ਗੁਰੂ ਕਲਗੀਧਰ ਪਾਤਸ਼ਾਹ ਨੇ ਵੇਖਿਆ ਕਿ ਖਾਲਸਾ ਉਸ ਉੱਚ ਦਰਜੇ 'ਤੇ ਜਾ ਪਹੁੰਚਿਆ ਜਿੱਥੇ ਅਸੀਂ ਵੇਖਣਾ ਚਾਹੁੰਦੇ ਹਾਂ। ਇਹ ਜਾਣਦਿਆਂ ਗੁਰਦੇਵ ਨੇ ਆਪਣਾ ਸਵਰੂਪ ਗੁਰੂ ਖਾਲਸੇ ਪੰਥ ਨੂੰ ਬਖਸ਼ ਕੇ ਕਿਹਾ, ਖਾਲਸਾ ਮੋਹ ਮੈਂ ਖਾਲਸੇ ਮੈਂ। ਦੁਨੀਆਂ ਵਿੱਚ ਬੜੇ ਬੜੇ ਤਪੱਸਵੀਆਂ ਨੇ ਤਪ ਕੀਤੇ ਹੈ, ਬੜੀ ਬੜੀ ਲੰਮੀ ਸਾਧਨਾ ਹੈ ਉਹਨਾਂ ਦੀ, ਪਰ ਇਸ ਪੂਰੇ ਸੰਸਾਰ ਭਰ ਵਿੱਚ, ਵਿਸ਼ਵ ਭਰ ਵਿੱਚ ਅਗਰ ਸਭ ਤੋਂ ਵੱਡੀ ਭਾਰੀ ਤਪੱਸਿਆ ਕਿਸੇ ਨੇ ਕੀਤੀ ਹੈ ਤਾਂ ਆਨੰਦਪੁਰ ਸਾਹਿਬ ਦੇ ਕਿਲ੍ਹੇ ਵਿੱਚ ਘੇਰਾਬੰਦੀ ਵਿੱਚ ਸਮੁੱਚੇ ਖਾਲਸੇ ਪੰਥ ਨੇ ਜਿਹੜਾ 7 ਮਹੀਨੇ ਦਾ ਘੇਰਾ ਝੱਲਿਆ, ਭੁੱਖਾਂ ਪਿਆਸਾਂ ਝੱਲੀਆਂ ਨੇ, ਉਹਦੀ ਵਰਗੀ ਤਪੱਸਿਆ ਗੁਰੂ ਖਾਲਸਾ ਜੀ ਦੁਨੀਆਂ 'ਚ ਕਿਸੇ ਹੋਰ ਤਪੱਸਵੀ ਨੇ ਨਹੀਂ ਕੀਤੀ। ਉਸ ਤਪ ਦੀ ਕੁਠਾਲੀ ਵਿੱਚ ਜਦੋਂ ਖਾਲਸਾ 12 ਬੰਨੀ ਦਾ ਹੋ ਗਿਆ ਤਾਂ ਚਮਕੌਰ ਦੀ ਗੜੀ ਵਿੱਚ ਗਰੀਬ ਨਿਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਖਾਲਸੇ ਨੂੰ ਆਪਣਾ ਸਵਰੂਪ ਬਖਸ਼ਿਸ਼ ਕੀਤਾ। ਇੱਕ ਵਿਦਵਾਨ ਬੜਾ ਪਿਆਰਾ ਕਥਨ ਕਰਦਾ ਹੈ, ਉਹ ਕਹਿੰਦਾ ਪਟਨਾ ਸਾਹਿਬ ਸਿੱਖੀ ਦਾ ਸਕੂਲ ਹੈ, ਸ੍ਰੀ ਆਨੰਦਪੁਰ ਸਾਹਿਬ ਸਿੱਖੀ ਦਾ ਕਾਲਜ ਹੈ, ਔਰ ਚਮਕੌਰ ਦੀ ਗੜੀ ਗੁਰੂ ਖਾਲਸੇ ਪੰਥ ਦੀ ਯੂਨੀਵਰਸਿਟੀ ਹੈ ਜਿੱਥੇ ਅਤ ਉੱਚ ਦਰਜੇ ਦੀ ਪੜ੍ਹਾਈ ਖਾਲਸੇ ਪੰਥ ਨੇ ਕੀਤੀ, ਜਿਸ ਤੋਂ ਪਰੇ ਕੋਈ ਪੜ੍ਹਾਈ ਬਾਕੀ ਬਚੀ ਨਹੀਂ, ਉਹ ਪੜ੍ਹਾਈ ਯੂਨੀਵਰਸਿਟੀ 'ਚ ਕੀਤੀ। ਔਰ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਪੰਥ ਨੂੰ ਆਪਣਾ ਸਰੂਪ ਬਖਸ਼ਿਸ਼ ਕਰ ਦਿੱਤਾ। ਸਰੀਰ ਕਰਕੇ ਗੁਰਿਆਈ ਮਹਾਰਾਜ ਜੀ ਨੇ ਗੁਰੂ ਖਾਲਸੇ ਪੰਥ ਨੂੰ ਦਿੱਤੀ ਹੈ, ਸ਼ਬਦ ਕਰਕੇ ਗੁਰਿਆਈ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ ਹੈ। ਕੱਲ੍ਹ ਨੂੰ ਕੋਈ ਸਾਨੂੰ ਸਵਾਲ ਕਰਦਾ ਪੁੱਛੇ ਤੁਹਾਡਾ ਗੁਰੂ ਕੌਣ, ਅਸੀਂ ਕਹਿੰਦੇ ਹਾਂ ਸ਼ਬਦ ਗੁਰੂ, ਅਗਲਾ ਝੱਟ ਸਵਾਲ ਕਰੇਗਾ ਵੀ ਸ਼ਬਦ ਤਾਂ ਸੂਖਮ ਹੈ, ਸਥੂਲ ਸਰੀਰ ਦਾ ਸ਼ਬਦ ਗੁਰੂ ਕਿਵੇਂ ਹੋਵੇਗਾ? ਅਤੇ ਅਸੀਂ ਕਹਿੰਦੇ ਹਾਂ ਸਾਡੀ ਜਿਹੜੀ ਸੁਰਤ ਹੈ ਉਹ ਸ਼ਬਦ ਗੁਰੂ ਦੀ ਸਿੱਖ ਹੈ। ਸ਼ਬਦ ਗੁਰੂ ਸੁਰਤ ਧੁਨ ਚੇਲਾ, ਅਤੇ ਫਿਰ ਅੱਗੋਂ ਉਹ ਸਵਾਲ ਕਰਦੇ ਫਿਰ ਤੁਹਾਡੇ ਸਰੀਰ ਦਾ ਗੁਰੂ ਕੌਣ ਹੈ? ਇਹ ਕਹਿ ਕੇ ਬੜੇ ਬੜੇ ਦੇਹਧਾਰੀ ਪਖੰਡੀਆਂ ਨੇ ਬਹੁਤ ਸਾਰੇ ਲੋਕਾਂ ਨੂੰ ਗੁੰਮਰਾਹ ਕੀਤਾ। ਗੁਰੂ ਖਾਲਸਾ ਜੀ, ਸਾਡਾ ਦੇਹਧਾਰੀ ਗੁਰੂ ਸਾਡੇ ਵਾਸਤੇ ਗੁਰੂ ਕਲਗੀਧਰ ਪਾਤਸ਼ਾਹ ਦਾ ਖਾਲਸਾ ਪੰਥ ਹੈ, ਕਿਉਂਕਿ ਚਮਕੌਰ ਦੀ ਗੜੀ ਵਿੱਚ ਗੁਰਦੇਵ ਨੇ ਖਾਲਸੇ ਪੰਥ ਨੂੰ ਤਿਲਕ ਦਿੱਤਾ ਗੁਰਿਆਈ ਦਾ। ਔਰ ਆਪ ਗਰੀਬ ਨਿਵਾਜ ਪਾਤਸ਼ਾਹ ਨੇ ਖਾਲਸੇ ਦੀ ਬੇਨਤੀ ਨੂੰ ਮੰਨਦਿਆਂ ਚਮਕੌਰ ਦੀ ਗੜੀ 'ਚੋਂ ਸ਼ਾਮ ਦਾ ਸਮਾਂ ਰਾਤ ਦਾ ਸਮਾਂ ਗੁਰਦੇਵ ਨਿਕਲੇ ਹਨ। 3 ਸਿੰਘ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਜੀ ਨੂੰ ਹੁਕਮ ਹੋਇਆ ਕਿ ਤੁਸੀਂ ਸਾਡੇ ਨਾਲ ਚੱਲਣਾ। ਭਾਈ ਸੰਤ ਸਿੰਘ ਜੀ ਔਰ ਭਾਈ ਸੰਗਤ ਸਿੰਘ ਜੀ ਨੂੰ ਹੁਕਮ ਹੋਇਆ ਕਿ ਤੁਸੀਂ ਰਾਤ ਨੂੰ ਚਮਕੌਰ ਦੀ ਗੜੀ 'ਚ ਪਹਿਰਾ ਰੱਖਣਾ। ਭਾਈ ਸੰਤ ਸਿੰਘ ਜੀ ਉਹਨਾਂ ਨੂੰ ਹੁਕਮ ਹੋਇਆ ਕਿ ਤੁਸੀਂ ਬੰਦੂਕ ਪਕੜ ਕੇ ਗੋਲੀਆਂ ਦਾਗਣੀਆਂ। ਭਾਈ ਸੰਗਤ ਸਿੰਘ ਜੀ ਨੂੰ ਹੁਕਮ ਹੋਇਆ ਕਿ ਤੁਸਾਂ ਨੇ ਨਗਾਰੇ ਦੇ ਉੱਤੇ ਚੋਭਾਂ ਮਾਰ ਕੇ ਰੱਖਣੀਆਂ ਸਾਰੀ ਰਾਤ, ਦੁਸ਼ਮਣ ਨੂੰ ਇਹੀ ਜਾਪੇ ਕਿ ਖਾਲਸਾ ਪੰਥ ਤਿਆਰ ਬਰ ਤਿਆਰ ਹੈ। ਗੁਰੂ ਖਾਲਸਾ ਜੀ, ਇਹ ਖਾਲਸੇ ਪੰਥ ਦੇ ਉਤਸ਼ਾਹ ਦੀ ਬਿਰਤੀ ਹੈ। ਗਰੀਬ ਨਿਵਾਜ ਦਯਾਨਿਦ ਸਵਾਮੀ ਜੀ ਨੇ ਦੋਨਾਂ ਸਿੰਘਾਂ ਨੂੰ ਚਮਕੌਰ ਦੀ ਗੜੀ 'ਚ ਛੱਡਿਆ, ਆਪ ਗੁਰਦੇਵ ਚਮਕੌਰ ਦੀ ਗੜੀ 'ਚੋਂ ਨਿਕਲਿਆ ਅਤੇ ਮਾਛੀਵਾੜੇ ਦੇ ਜੰਗਲਾਂ ਵਾਲੇ ਪਾਸੇ ਵਧੇ ਹੈ। ਭਾਈ ਸੰਤ ਸਿੰਘ ਅਤੇ ਭਾਈ ਸੰਗਤ ਸਿੰਘ ਜੀ ਸਵੇਰੇ ਇਸ ਵੇਲੇ ਤਾਈਂ ਦਿਨ ਚੜ੍ਹਦੇ ਤਾਈਂ ਤਿਆਰ ਬਰ ਤਿਆਰ ਹੋ ਕੇ ਵੈਰੀ ਦਲ ਦਾ ਮੁਕਾਬਲਾ ਕਰਦੇ ਰਹੇ। ਔਰ ਅੱਜ ਦੇ ਦਿਨ ਭਾਈ ਸੰਗਤ ਸਿੰਘ ਜੀ ਔਰ ਭਾਈ ਸੰਤ ਸਿੰਘ ਜੀ ਵੈਰੀ ਦਲ ਨਾਲ ਲੜਦਿਆਂ ਹੋਇਆਂ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ। ਦੁਸ਼ਮਣ ਨੂੰ ਭੁਲੇਖਾ ਲੱਗਾ, ਭਾਈ ਸੰਗਤ ਸਿੰਘ ਦਾ ਸੀਸ ਵੱਢ ਕੇ ਲੈ ਗਏ, ਇਹ ਜਾਣ ਕੇ ਵੀ ਇਹਨਾਂ ਦੇ ਸੀਸ 'ਤੇ ਕਲਗੀ ਹੈ, ਸ਼ਾਇਦ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਵਰੂਪ ਨੇ। ਪਰ ਬਾਅਦ ਵਿੱਚ ਪਤਾ ਲੱਗਾ ਕਿ 10ਵੇਂ ਪਾਤਸ਼ਾਹ ਤਾਂ ਚਮਕੌਰ ਦੀ ਗੜੀ 'ਚੋਂ ਨਿਕਲ ਗਏ ਹੈ। ਦੁਨੀਆਂ ਦੀਆਂ ਬੜੀਆਂ ਬੜੀਆਂ ਜੰਗਾਂ ਹੋਈਆਂ, ਗੁਰੂ ਖਾਲਸਾ ਜੀ ਚਮਕੌਰ ਸਾਹਿਬ ਦੀ ਧਰਤੀ ਦਾ ਜੰਗ ਉਹ ਜੰਗ ਹੈ ਜਿਹੜਾ ਚਾਲੀਆਂ ਨੇ 10 ਲੱਖ ਦੇ ਉੱਤੇ ਫਤਿਹ ਪ੍ਰਾਪਤ ਕੀਤੀ ਹੈ। ਚਾਲੀਆਂ ਨੇ 10 ਲੱਖ ਦੇ ਉੱਤੇ ਫਤਿਹ ਪ੍ਰਾਪਤ ਕੀਤੀ ਹੈ। ਕਿਉਂਕਿ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਤਿੰਨਾਂ ਸਿੰਘਾਂ ਸਮੇਤ ਉੱਥੋਂ ਗਏ ਆ ਵੈਰੀ ਦੇ ਨਾਲ ਜੂਝਦਿਆਂ ਹੋਇਆਂ। ਗਰੀਬ ਨਵਾਜ ਪਾਤਸ਼ਾਹ ਜਿਸ ਵੇਲੇ ਮਾਛੀਵਾੜੇ ਵਾਲੇ ਪਾਸੇ ਨੂੰ ਵਧੇ, ਗੁਰਦੁਆਰਾ ਝਾੜ ਸਾਹਿਬ ਆਉਂਦਾ, ਉੱਥੇ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਨੇ ਰਾਤ ਦਾ ਸਮਾਂ ਅਤੇ ਕੁਝ ਸਮੇਂ ਲਈ ਆਰਾਮ ਕਰਨ ਲਈ ਠਹਿਰ ਗਏ। ਦਰਖਤ ਦਾ ਢਾਸਣਾ ਲਾਇਆ ਹੋਇਆ, ਦੋ ਪੁਰਖ ਰਾਤ ਦਾ ਸਮਾਂ, ਉਹਨਾਂ ਦੀਆਂ ਕਿਤੇ ਮੱਝਾਂ ਖੁੱਲ੍ਹ ਗਈਆਂ, ਡੰਗਰ ਖੁੱਲ੍ਹ ਗਏ, ਅਤੇ ਉਹਨਾਂ ਡੰਗਰਾਂ ਨੂੰ ਲੱਭਣ ਵਾਸਤੇ ਉਹ ਇੱਧਰ ਨੂੰ ਆਏ। ਇੱਕ ਉਹਨਾਂ ਦੇ ਵਿੱਚੋਂ ਅੱਗੇ ਗਿਆ, ਉਹਨੇ ਮਹਾਰਾਜ ਕਲਗੀਧਰ ਜੀ ਨੂੰ ਬੈਠਿਆਂ ਵੇਖਿਆ। ਉਹਨੇ ਪੁੱਛਿਆ ਕੌਣ? ਮਹਾਰਾਜ ਜੀ ਨੇ ਆਪਣੇ ਬਾਰੇ ਦੱਸਿਆ, ਕਹਿਣ ਲੱਗਾ ਜੀ ਉਹ ਤਾਂ ਚਮਕੌਰ ਦੀ ਗੜੀ 'ਚ ਘਿਰੇ ਨੇ, ਮਾਰੇ ਗਏ ਹੋਣਗੇ। ਮਹਾਰਾਜ ਜੀ ਦੇ ਕੋਲ ਹੋ ਕੇ ਜਦੋਂ ਇਹਨੇ ਗਹੁ ਨਾਲ ਵੇਖਿਆ ਤਾਂ ਦਸਵੇਂ ਪਾਤਸ਼ਾਹ, ਇਹਨੇ ਰੌਲਾ ਪਾਉਣ ਦਾ ਯਤਨ ਕੀਤਾ ਕਿ ਰੌਲਾ ਪਾ ਕੇ ਦੁਸ਼ਮਣ ਨੂੰ ਸੱਦ ਕੇ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪਕੜਾ ਦਿਆਂ, ਮੈਨੂੰ ਇਨਾਮ ਮਿਲੇਗਾ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹਨੂੰ ਇਸ਼ਾਰਾ ਕਰਕੇ ਨੇੜੇ ਸੱਦਿਆ ਅਤੇ ਆਖਿਆ ਭਾਈ ਆਹ ਸਾਡੇ ਕਮਰ ਕੱਸੇ ਦਾ ਖੰਜਰ ਹੈ, ਬੜਾ ਕੀਮਤੀ ਹੈ, ਇਹਦੇ ਵਿੱਚ ਬੜੇ ਕੀਮਤੀ ਨਾਗ ਹੀਰੇ ਮੋਤੀ ਜੜੇ ਹੋਏ ਨੇ, ਤੇਰੀ ਗਰੀਬੀ ਦੂਰ ਹੋ ਜਾਏਗੀ, ਆਹ ਲੈ ਰੱਖ ਲੈ। ਖੰਜਰ ਲੈ ਕੇ ਸਤਿਗੁਰਾਂ ਦੇ ਕੋਲੋਂ ਇਹਨੇ ਫਿਰ ਰੌਲਾ ਪਾਉਣ ਦੀ ਬਿਰਤੀ ਰੱਖੀ। ਇਹਦੇ ਨਾਲ ਦਾ ਸਾਥੀ ਪਿੱਛੇ ਖੜ੍ਹਾ ਸੀ, ਉਹ ਆਵਾਜ਼ਾਂ ਮਾਰਿਓ ਤੂੰ ਕਿੱਧਰ ਨਿਕਲ ਗਿਆ? ਕਹਿਣ ਲੱਗਾ ਇੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਬੈਠੇ ਨੇ, ਉਹਨਾਂ ਦੇ ਕੋਲ ਖੜ੍ਹਾ। ਮਹਾਰਾਜ ਜੀ ਨੇ ਇਸ਼ਾਰਾ ਕੀਤਾ ਭਾਈ ਰੌਲਾ ਨਾ ਪਾ, ਪਰ ਇਹਨੇ ਆਖਿਆ ਜੀ ਮੈਂ ਤਾਂ ਤੁਰਕਾਂ ਨੂੰ ਸੱਦ ਕੇ ਤੁਹਾਨੂੰ ਪਕੜਾਵਾਂਗਾ, ਮੈਨੂੰ ਇਨਾਮ ਮਿਲੇਗਾ, ਮਾਇਆ ਦੇ ਗੱਫੇ ਮਿਲਣਗੇ, ਇਹ ਖੰਜਰ ਤੁਸੀਂ ਮੈਨੂੰ ਦਿੱਤਾ ਇਹ ਮੇਰੇ ਕਿਹੜੇ ਕੰਮ? ਦਸਵੇਂ ਪਾਤਸ਼ਾਹ ਨੇ ਵੇਖਿਆ ਇਹ ਲਾਲਚੀ ਹੈ, ਲੋਭੀ ਹੈ, ਇਹਦਾ ਵਿਸਾਹ ਨਹੀਂ ਕਰਨਾ ਚਾਹੀਏ। ਇਸ਼ਾਰਾ ਕਰਕੇ ਕੋਲ ਸੱਦਿਆ, ਕਹਿੰਦੇ ਆ ਜਾ ਮਾਇਆ ਸਾਡੇ ਕੋਲੋਂ ਲੈ ਲੈ। ਪਾਤਸ਼ਾਹ ਨੇ ਇੱਦਾਂ ਢਾਸਣਾ ਲਾਇਆ ਹੋਇਆ, ਸ਼ਸਤਰਧਾਰੀ ਤਿਆਰ ਉਬਰ ਤਿਆਰ ਹੋ ਕੇ ਬੈਠੇ ਸਨ। ਜਦੋਂ ਕੋਲ ਆਇਆ ਮਹਾਰਾਜ ਜੀ ਨੇ ਆਖਿਆ ਖੰਜਰ ਰੱਖ ਦੇ, ਤੈਨੂੰ ਮਾਇਆ ਦੇ ਦਿੰਦੇ ਹਾਂ। ਨੇੜੇ ਆਇਆ, ਜਦੋਂ ਨੇੜੇ ਆ ਕੇ ਮੂੰਹ ਜਿਹਾ ਕੀਤਾ ਤਾਂ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਪੁੱਠੇ ਹੱਥ ਦੀ ਜ਼ੋਰ ਨਾਲ ਇਹਦੇ ਮੂੰਹ 'ਤੇ ਚਪੇੜ ਮਾਰੀ। ਇਹਦੇ ਮੂੰਹ ਦੇ ਵਿੱਚ ਦੋ ਦੰਦ ਜਿਹੜੇ ਸਨ ਉਹ ਟੁੱਟ ਕੇ ਥੱਲੇ ਜ਼ਮੀਨ 'ਤੇ ਡਿੱਗ ਪਏ। ਬੋਲਣਾ ਚਾਹਿਆ ਇਹਨੇ, ਰੌਲਾ ਪਾਉਣਾ ਚਾਹਿਆ, ਪਰ ਆਵਾਜ਼ ਰੁਕ ਗਈ, ਗਲਾ ਹੀ ਰੁਕ ਗਿਆ, ਬੋਲਿਆ ਹੀ ਨਾ ਜਾਵੇ, ਹੂੰਹਾਂ ਹੀ ਨਾ ਹੋਵੇ ਮੂੰਹ ਤੋਂ। ਪਿੱਛੇ ਇਹਦਾ ਸਾਥੀ ਖਲੋਤਾ ਆਵਾਜ਼ਾਂ ਮਾਰੇ, ਉਹ ਕਿੱਥੇ ਰਹਿ ਗਿਆ? ਉਹਦੇ ਕੋਲ ਵਾਪਸ ਗਿਆ, ਜਾ ਕੇ ਉਹਦੇ ਕੋਲ ਵੀ ਉਹ ਪੁੱਛੀ ਜਾਵੇ ਵੀ ਬੋਲਦਾ ਕਿਉਂ ਨਹੀਂ? ਇਹ ਬੋਲਣਾ ਚਾਹੁੰਦਾ ਪਰ ਮੂੰਹ 'ਚ ਆਵਾਜ਼ ਨਹੀਂ ਨਿਕਲਦੀ, ਉਸੇ ਤਰ੍ਹਾਂ ਹੀ ਚਲਾ ਗਿਆ। ਮਹਾਰਾਜ ਕਲਗੀਧਰ ਦਾ ਪ੍ਰਤਾਪ ਵਰਤਿਆ। ਗਰੀਬ ਨਵਾਜ ਪਾਤਸ਼ਾਹ ਮਾਛੀਵਾੜੇ ਦੇ ਜੰਗਲਾਂ 'ਚ ਪਹੁੰਚੇ, ਗੁਰਦੁਆਰਾ ਚਰਨ ਕਮਲ ਸਾਹਿਬ ਹੈ ਟਿੰਡ ਦਾ ਸਰਾਣਾ ਲਾ ਕੇ ਗਰੀਬ ਨਵਾਜ ਦਯਾਨਿਦ ਸਵਾਮੀ ਜੀ ਲੇਟੇ ਨੇ, ਔਰ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸ਼ੁਕਰਾਨੇ ਦੇ ਰੰਗ ਵਿੱਚ ਰੰਗੇ ਹੋਏ ਅੱਜ ਦੇ ਦਿਨ ਆਪਣੀ ਰਸਨਾ ਤੋਂ ਬਚਨ ਉਚਾਰਨ ਕੀਤੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤੁਦ ਬਿਨ ਰੋਗ ਰਜਾਈਆਂ ਦਾ ਓਡਣ ਨਾਗ ਨਿਵਾਸਾਂ ਦੇ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਿਣਾ। ਨਿਰੰਕਾਰ ਦੇ ਸ਼ੁਕਰ ਵਿੱਚ ਨੇ, ਸ਼ੋਗ ਨਹੀਂ ਹੈ। ਗੁਰੂ ਨਾਨਕ ਸਾਹਿਬ ਦੇ ਘਰ 'ਚ ਨਾ ਹਰਖ ਨਾ ਸੋਗ, ਵੈਰਾਗ ਹੈ, ਸ਼ੋਗ ਨਹੀਂ। ਉਤਸ਼ਾਹ ਦੀ ਬਿਰਤੀ ਪੰਥ ਵਿੱਚ ਗੁਰਦੇਵ ਨੇ ਭਰੀ ਹੈ। ਅੱਗੇ ਫਰਵਰੀ ਦਾ ਮਹੀਨਾ ਹੋਣਾ, ਵੱਡੇ ਘੱਲੂਘਾਰੇ ਦਾ ਦਿਨ। ਸਮੁੱਚਾ ਖਾਲਸਾ ਪੰਥ ਅਬਦਾਲੀ ਨਾਲ ਭਿੜ ਰਿਹਾ। ਇੱਕ ਦਿਨ ਵਿੱਚ 30,000 ਤੋਂ ਵੱਧ ਫੌਜਾਂ ਖਾਲਸੇ ਪੰਥ ਦੀਆਂ ਸਮਾਪਤ ਹੋ ਗਈਆਂ, ਅੱਧਾ ਖਾਲਸਾ ਨਿਬੜ ਗਿਆ। ਅਤੇ ਵੇਖੋ ਖਾਲਸੇ ਦੇ ਉਤਸ਼ਾਹ ਦੀ ਬਿਰਤੀ। ਜਦੋਂ ਕੁੱਪਰ ਹੀੜ ਦੇ ਮੈਦਾਨ 'ਚੋਂ ਅੱਗੇ ਵਧੇ ਨਾ, ਕੁਤਬਾ ਬਾਹਮਣੀ ਆਦਿਕ ਨਗਰਾਂ ਤੋਂ ਹੁੰਦੇ ਹੋਏ ਇੱਕ ਸਿੰਘ ਉੱਚੇ ਟਿੱਬੇ 'ਤੇ ਖਲੋ ਕੇ ਕਹਿਣ ਲੱਗਾ ਖਾਲਸਾ ਜੀ ਘਬਰਾਉਣ ਦੀ ਲੋੜ ਨਹੀਂ, ਤੱਤ ਹਾਲੇ ਬਾਕੀ ਹੈ। ਅੱਧਾ ਖਾਲਸਾ ਨਿਬੜ ਗਿਆ, 30 ਹਜ਼ਾਰ ਤੋਂ ਵੱਧ ਫੌਜਾਂ ਸ਼ਹੀਦੀਆਂ ਪ੍ਰਾਪਤ ਕਰ ਗਈਆਂ, ਪਰ ਧੰਨ ਹਨ ਗੁਰੂ ਕੇ ਲਾਲ ਮਨ ਦੇ ਵਿੱਚ ਉਤਸ਼ਾਹ ਤੇ ਖੇੜੇ ਦੀ ਬਿਰਤੀ ਹੈ। ਸਿੰਘ ਸ਼ਹਾਦਤ ਦੇ ਦਿਨ ਨੂੰ ਵਿਆਹ ਦਾ ਦਿਨ ਜਾਣਦੇ ਆ, ਖੁਸ਼ੀ ਦਾ, ਸ਼ਾਦੀ ਦਾ। ਸਿੰਘ ਜਿਉਂਦੇ ਹੀ ਇਸ ਕਰਕੇ ਨੇ ਕਿ ਕਦੋਂ ਸਮਾਂ ਆਵੇ ਤੇ ਅਸੀਂ ਸ਼ਹਾਦਤ ਦਾ ਜਾਮ ਪ੍ਰਾਪਤ ਕਰਕੇ ਸ਼ਹੀਦਾਂ ਦੀ ਪੰਗਤ ਵਿੱਚ ਜਾ ਕੇ ਖੜੀਏ। ਸਾਡੇ ਵਾਸਤੇ ਸ਼ੋਕ ਦਾ ਦਿਨ ਨਹੀਂ, ਉਤਸ਼ਾਹ ਦਾ ਹੈ। ਖਾਲਸੇ ਨੂੰ ਮਹਾਰਾਜ ਜੀ ਨੇ ਉਤਸ਼ਾਹ ਬਖਸ਼ਿਆ। ਦੋ ਸਿੰਘ ਰਹਿ ਗਏ ਮਾਝੇ ਦੇ ਇਲਾਕੇ 'ਚ, ਬਾਬਾ ਗਰਜਾ ਸਿੰਘ ਤੇ ਬੋਤਾ ਸਿੰਘ। ਝਾੜਾਂ ਵਿੱਚ ਲੁੱਕੇ ਬੈਠੇ ਸਨ, ਕਹਿੰਦੇ ਮਾਝੇ 'ਚ ਕੋਈ ਸਿੰਘ ਨਹੀਂ ਦਿਸਦਾ, ਸਾਰੇ ਸਮਾਪਤ ਕਰਤੇ ਹੈ, ਖਾਲਸਾ ਖਤਮ ਕਰਤਾ ਹੈ। ਧੰਨ ਸਨ ਉਹ ਗੁਰੂ ਕੇ ਲਾਲ ਉਤਸ਼ਾਹ ਵਿੱਚ ਆ ਕੇ ਖਲੋ ਗਏ। ਨੂਰ ਦੀ ਸਰਾਂ ਕੋਲ ਲਾਹੌਰ ਦੇ ਲਾਂਘੇ ਉੱਤੇ ਦੋਨਾਂ ਸਿੰਘਾਂ ਨੇ ਮੋਰਚਾ ਲਾ ਲਿਆ ਕਿ ਅਸੀਂ ਹਾਂ। ਇਹ ਉਤਸ਼ਾਹ ਦੀ ਬਿਰਤੀ ਹੈ ਖਾਲਸੇ ਦੀ। ਇੱਥੇ ਸ਼ੋਕ ਦੇ ਬਿਗਲ ਵਜਾਉਣ ਦੇ ਹੁਕਮ ਹੋਏ ਹੈ ਕਿ ਆਖੇ ਜੀ ਸ਼ੋਕ ਦੇ ਬਿਗਲ ਵਜਾਏ ਜਾਣ। ਖਾਲਸੇ ਪੰਥ ਵਿੱਚ ਸ਼ਹਾਦਤਾਂ ਤੋਂ ਬਾਅਦ ਅਕਾਲ ਪੁਰਖ ਦੇ ਸ਼ੁਕਰਾਨੇ ਕੀਤੇ ਜਾਂਦੇ ਹੈ, ਨਗਾਰੇ ਵਜਾਏ ਜਾਂਦੇ ਹੈ, ਰਣ ਸਿੰਘੇ ਵਜਾਏ ਜਾਂਦੇ ਆ, ਸ਼ੋਕ ਦੇ ਬਿਗਲ ਨਹੀਂ ਵਜਾਏ ਜਾਂਦੇ। ਸ਼ੋਕ ਦੇ ਬਿਗਲ ਵਜਾਉਣੇ ਹੈ ਤਾਂ ਉਹਨਾਂ ਬੰਦੀ ਸਿੰਘਾਂ ਵਾਸਤੇ ਵਜਾਓ। ਦਿੱਲੀ ਦੀ ਸਰਕਾਰ ਦੇ ਕੰਨ ਖੁੱਲ੍ਹਣ ਤੁਹਾਡੇ ਸ਼ੋਕ ਦੇ ਬਿਗਲਾਂ ਨੂੰ ਸੁਣ ਕੇ ਕਿ ਜਿਹੜੇ ਸਿੰਘ 30-30 ਸਾਲ ਤੋਂ ਲੰਮੇਰਾ ਸਮਾਂ ਹੋ ਗਿਆ ਜੇਲ੍ਹਾਂ ਵਿੱਚ ਬੰਦ ਹੈ, ਉਹਨਾਂ ਨੂੰ ਹੁਣ ਹੱਕ ਹੈ ਕਿ ਉਹ ਆ ਕੇ ਆਪਣੇ ਪਰਿਵਾਰਾਂ ਨੂੰ ਪੰਥ ਵਿੱਚ ਰਹਿ ਕੇ ਪੰਥ ਦੀ ਸੇਵਾ ਕਰਨ। ਦੋਹਰਾ ਮਾਪਦੰਡ ਨਹੀਂ ਹੋਣਾ ਚਾਹੀਏ, ਦੂਸਰਿਆਂ ਲਈ ਹੋਰ ਕਾਨੂੰਨ ਅਤੇ ਜਦੋਂ ਸਿੱਖਾਂ ਦੀ ਵਾਰੀ ਆਵੇ ਤਾਂ ਉਹਨਾਂ ਵਾਸਤੇ ਦੋਹਰਾ ਮਾਪਦੰਡ, ਇਹ ਖਾਲਸੇ ਪ੍ਰਤੀ ਕਦੇ ਨਹੀਂ ਹੋਣਾ ਚਾਹੀਏ। ਪੰਜਾਬ ਦੇ ਜਾਇਆਂ ਨੂੰ ਨਿੱਤ ਮੁਸੀਬਤਾਂ ਨੇ ਗੁਰੂ ਖਾਲਸਾ ਜੀ, ਪਰ ਆਖਿਰਕਾਰ ਕਿੰਨਾ ਕੁ ਚਿਰ? ਜੇ ਸ਼ੋਕ ਦੇ ਬਿਗਲ ਵਜਾਉਣੇ ਆ ਸਰਕਾਰਾਂ ਨੇ ਤਾਂ ਵਜਾਉਣ, ਹਮਾਇਤ ਕਰਨ ਕਿ ਉਹਨਾਂ ਬੰਦੀ ਸਿੰਘਾਂ ਵਾਸਤੇ ਸ਼ੋਕ ਦੇ ਬਿਗਲ ਵਜਾਉਣ, ਵਜਾਉਣ ਸ਼ੋਕ ਦੇ ਬਿਗਲ ਕਿ ਪੰਜਾਬ ਦੀ ਜਵਾਨੀ ਗਰਕ ਹੋ ਰਹੀ ਹੈ, ਉਹ ਸਾਵਧਾਨ ਹੋ ਜਾਣ, ਤਿਆਰ ਬਰ ਤਿਆਰ ਹੋ ਜਾਣ, ਉਸ ਪਾਸੇ ਧਿਆਨ ਦੇਵਣ। ਖਾਲਸੇ ਪੰਥ ਵਾਸਤੇ ਅਗਰ ਕਿਸੇ ਨੇ ਕੋਈ ਬਿਰਤੀ ਰੱਖਣੀ ਹੈ ਸੇਵਾ ਭਾਵਨਾ ਦੀ ਕਿ ਅਸੀਂ ਕੋਈ ਇੱਦਾਂ ਦਾ ਫੈਸਲਾ ਲੈਣਾ, ਅਤੇ ਸਰਕਾਰਾਂ ਨੂੰ ਚਾਹੀਏ ਪੰਥ ਦੇ ਮੁਖੀਆਂ ਦੇ ਨਾਲ ਗੱਲਬਾਤ ਕਰਕੇ ਕਿ ਸਾਡਾ ਇਹ ਵਿਚਾਰ ਹੈ, ਦੱਸੋ ਤੁਹਾਡੀ ਕੀ ਵਿਚਾਰ ਹੈ, ਕਰੀਏ ਕਿ ਨਾ ਕਰੀਏ ਪੰਥ ਦੀਆਂ ਭਾਵਨਾਵਾਂ, ਕਿਉਂਕਿ ਧਰਮ ਦਾ ਮਸਲਾ ਜਿਹੜਾ ਇਹ ਭਾਵਨਾਵਾਂ ਨਾਲ ਜੁੜਿਆ ਹੁੰਦਾ ਹੈ। ਤੋ ਪੰਥ ਦੀਆਂ ਭਾਵਨਾਵਾਂ ਨੂੰ ਸਮਝਣ ਵਾਸਤੇ ਵਿਚਾਰ ਕਰ ਲੈਣੀ ਚਾਹੀਏ ਕਿ ਅਸੀਂ ਇਹ ਫੈਸਲਾ ਕੀਤਾ, ਕਰੀਏ ਕਿ ਨਾ ਕਰੀਏ। ਗੁਰੂ ਖਾਲਸਾ ਜੀ, ਸ਼ੋਕ ਦੇ ਬਿਗਲ ਗੁਰੂ ਘਰਾਂ ਵਿੱਚ ਨਹੀਂ ਵੱਜਦੇ, ਸਤਿਗੁਰਾਂ ਦੇ ਦਰ ਘਰ ਦੇ ਵਿੱਚ ਹਮੇਸ਼ਾ ਜਿੱਤ ਦੇ ਨਗਾਰੇ ਵੱਜਦੇ ਆ ਅਤੇ ਰਣ ਸਿੰਘੇ ਵੱਜਦੇ ਆ, ਗੂੰਜਦੇ ਹੈ। ਕਲਗੀਆਂ ਵਾਲੇ ਪਾਤਸ਼ਾਹ ਨੇ ਸ਼ੁਕਰਾਨਾ ਕੀਤਾ, ਦੱਸੋ ਹਾਂ ਭਲਾ ਇੱਥੇ ਕਿੱਥੇ ਉਲੰਭ ਹੈ, ਦੋ ਪੁੱਤਰ ਨੇਤਰਾਂ ਦੇ ਸਾਹਮਣੇ ਸ਼ਹੀਦ ਹੋ ਗਏ ਨੇ, ਦੋਵਾਂ ਦਾ ਹਾਲੇ ਪਤਾ ਨਹੀਂ, ਅਨੰਦਪੁਰ ਸਾਹਿਬ ਦੇ ਸ਼ਾਹੀ ਮਹੱਲ ਕੋਲ ਨਹੀਂ, ਖਾਲਸਾ ਪੰਥ ਨੇੜੇ ਨਜ਼ਰ ਨਹੀਂ ਆਉਂਦਾ, ਸਿੰਘ ਸ਼ਹੀਦੀਆਂ ਪ੍ਰਾਪਤ ਕਰ ਗਏ ਹੈ, ਘੋੜਾ ਨਹੀਂ, ਬਾਜ ਨਹੀਂ, ਤਾਜ ਨਹੀਂ, ਪੈਰਾਂ ਵਿੱਚ ਜੋੜਾ ਨਹੀਂ, ਤਨ 'ਤੇ ਪਾਏ ਕੱਪੜੇ ਲੀਰੋ ਲੀਰ ਹੋ ਗਏ ਨੇ, ਅਤੇ ਚਰਨਾਂ ਵਿੱਚ ਛਾਲੇ ਅਤੇ ਫਲੂਏ ਨੇ, ਅਤੇ ਸੀਸ ਦੇ ਥੱਲੇ ਟਿੰਡ ਦਾ ਸਰਾਣਾ, ਦੱਸੋ ਇੱਥੇ ਕਿੱਥੇ ਸ਼ੋਕ ਬਣਾਇਆ। ਰਸਨਾ ਤੋਂ ਇਹ ਹੀ ਵਚਨ ਕਰਦੇ ਹੈ, ਮਿੱਤਰ ਪਿਆਰੇ ਨੂੰ, ਮਿੱਤਰ ਪਿਆਰੇ ਨੂੰ, ਮਿੱਤਰ ਮਿੱਤਰ ਪਿਆਰੇ ਨੂੰ, ਮਿੱਤਰ ਪਿਆਰੇ ਨੂੰ, ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ, ਹਾਲ ਇਹ ਬੇਨਤੀ ਕੀਤੀ ਅਕਾਲ ਪੁਰਖ ਦੇ ਚਰਨਾਂ 'ਚ। ਸ਼ੁਕਰ ਹੈ ਗਰੀਬ ਨਵਾਜ ਪਾਤਸ਼ਾਹ ਮਾਛੀਵਾੜੇ ਦੇ ਜੰਗਲ ਆ ਗਏ, ਇੱਥੇ ਗੁਰੂ ਘਰ ਦੇ ਦੋ ਮਸੰਦ ਰਹਿੰਦੇ ਸਨ, ਇੱਕ ਦਾ ਨਾਂ ਸੀ ਗੁਲਾਬਾ, ਦੂਜੇ ਦਾ ਨਾਂ ਸੀ ਪੰਜਾਬਾ। ਪਹਿਲਾਂ ਬਾਗ ਚੁੱਤਰੇ ਫੇਰੇ ਦੇ ਘਰ ਆਏ, ਚੁਬਾਰੇ 'ਚ ਆਸਣ ਲਾਇਆ। ਗੁਰਦੇਵ ਨੇ ਪਰਖ ਕਰਨੀ ਚਾਹੀ ਵੀ ਆਲੇ ਦੁਆਲੇ ਗੁਆਂਢ ਵਿੱਚ ਜਿਹੜੇ ਲੋਕ ਰਹਿੰਦੇ ਇਹਨਾਂ ਦਾ ਆਜ਼ਮਾ ਕਿੰਨਾ ਕੁ ਹੈ, ਸਾਨੂੰ ਵੇਖ ਕੇ ਰੌਲਾ ਪਾਉਣ ਦੀ ਬਿਰਤੀ ਰੱਖਣਗੇ, ਸ਼ੋਰ ਪਾਉਣਗੇ। ਤਿੰਨ ਸਿੰਘ ਵੀ ਮਹਾਰਾਜ ਜੀ ਦੇ ਨਾਲ ਇੱਥੇ, ਭਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ ਜੀ ਦਿਨ ਚੜ੍ਹਦਿਆਂ ਤੱਕ ਆ ਰਲੇ ਸੀ। ਪਰਖਣ ਵਾਸਤੇ ਗੁਰਦੇਵ ਨੇ ਖੇਡ ਵਰਤਾਈ, ਸ਼ਿਕਾਰ ਖੇਡਿਆ ਗੁਲਾਬੇ ਦੇ ਘਰ ਗੋਲੀ ਦੇ ਨਾਲ, ਔਰ ਉਹਦੀਆਂ ਹੱਡੀਆਂ ਲਾਗੇ ਇੱਕ ਕਾਜੀ ਦਾ ਘਰ ਸੀ ਉਹਦੇ ਘਰ ਸੁੱਟੀਆਂ, ਖਲ ਲਾਗ ਦੇ ਇੱਕ ਹੋਰ ਘਰ ਵਿੱਚ ਸੁੱਟੀ ਵੀ ਵੇਖਣ ਲਈ ਵੀ ਲੋਕ ਕਿੱਦਾਂ ਦੇ ਹੈ, ਪਰਖ ਕਰਨੀ ਚਾਹੀ। ਕਾਜੀ ਨੇ ਰੌਲਾ ਪਾਤਾ, ਕਹਿੰਦਾ ਮੈਨੂੰ ਪਤਾ ਹੈ ਗੁਲਾਬਿਆ ਤੇਰੇ ਘਰ ਦਸਵੇਂ ਪਾਤਸ਼ਾਹ ਉਤਰੇ ਹੈ, ਵੀ ਮੇਰੇ ਘਰ ਹੱਡੀਆਂ ਸੁੱਟਦੇ ਜੇ। ਭਾਈ ਗੁਲਾਬਾ ਜੀ ਇੱਕਦਮ ਡਰ ਗਏ, ਮਹਾਰਾਜ ਸੱਚੀ ਪਾਤਸ਼ਾਹ ਇਹ ਕੀ ਖੇਡ ਵਰਤਾ ਰਹੇ ਹੋ? ਮਹਾਰਾਜ ਜੀ ਕਹਿੰਦੇ ਹੌਂਸਲਾ ਕਰੋ, ਇਹ ਪਰਖ ਹੋ ਰਹੀ ਹੈ ਵੀ ਆਲੇ ਦੁਆਲੇ ਗੁਆਂਢੀਆਂ ਦੇ ਕਿੰਨੇ ਕੁ ਆਜ਼ਮੇ ਹੈ, ਕਿੰਨਾ ਕੁ ਚਿਰ ਸਾਨੂੰ ਇੱਥੇ ਰਹਿਣ ਨਾਲ ਬਰਦਾਸ਼ਤ ਕਰਨਗੇ। ਗੁਰਦੇਵ ਨੇ ਸੋਨੇ ਦੀਆਂ ਸ਼ਰਫੀਆਂ ਸੁੱਟੀਆਂ ਅਤੇ ਝੱਟ ਕਾਜੀ ਚੁੱਪ ਕਰ ਗਿਆ। ਗੁਰਦੇਵ ਨੇ ਵੇਖਿਆ ਵੀ ਇਹ ਲੋਭੀ ਲੋਕ ਨੇ ਨੇੜੇ, ਇੱਕ ਪਾਸੇ ਦੇ ਗੁਆਂਢੀ ਤਾਂ ਸ਼ਾਂਤੀ ਰਹੇ ਪਰ ਕਾਜੀ ਲੋਭੀ ਹੈ, ਅਤੇ ਲੋਭੀ ਬੰਦੇ ਦਾ ਬਹੁਤਾ ਲੰਮੇ ਸਮੇਂ 'ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ, ਇਹ ਲੋਭ ਵੱਸ ਹੋ ਕੇ ਜ਼ਰੂਰ ਸਾਡੀ ਖਬਰ ਇੱਧਰ ਉੱਧਰ ਦੇਵੇਗਾ, ਇੱਥੇ ਬਹੁਤਾ ਸਮਾਂ ਰਹਿਣਾ ਸਹੀ ਨਹੀਂ। ਵੇਖੋ ਸੁਰਤ ਬਿਰਤ ਮਹਾਰਾਜ ਸੱਚੀ ਪਾਤਸ਼ਾਹ ਦੀ ਕੈਸੀ ਉੱਚ ਦਰਜੇ ਵਿੱਚ ਖੇਡ ਕਰ ਰਹੀ ਹੈ। ਇਹੋ ਜਿਹੇ ਆਲਮ ਵਿੱਚ ਜਦੋਂ ਕੁਝ ਵੀ ਕੋਲ ਨਾ ਰਹੇ, ਫੌਜਾਂ ਕੋਲ ਨਾ ਰਹਿਣ, ਕਿਲ੍ਹਾ ਕੋਲ ਨਾ ਹੋਵੇ, ਸ਼ਾਹੀ ਮਹੱਲ ਕੋਲ ਨਾ ਹੋਣ, ਪੁੱਤਰ ਕੋਲ ਨਹੀਂ, ਪਰਿਵਾਰ ਕੋਲ ਨਹੀਂ, ਅਤੇ ਜਿਸ ਅਵਸਥਾ ਵਿੱਚ ਆਮ ਕੋਈ ਸਧਾਰਨ ਵਿਅਕਤੀ ਹੋਵੇ ਅਤੇ ਸੁਰਤ ਕਰਕੇ ਬਾਵਰਾ ਹੋ ਜਾਏ, ਫਾਵਾ ਹੋ ਜਾਏ, ਅਤੇ ਕਲਗੀਆਂ ਵਾਲੇ ਪਾਤਸ਼ਾਹ ਦੀ ਸੁਰਤ ਕੈਸੀ ਉੱਚ ਮੰਡਲ ਦੇ ਵਿੱਚ ਪਹੁੰਚੀ ਹੋਈ ਹੈ, ਬੇਪਰਵਾਹੀ ਦੇ ਆਲਮ ਦੇ ਰੰਗ ਵਿੱਚ ਰੰਗੀ ਕੱਲੀ ਕੱਲੀ ਚੀਜ਼ ਨੂੰ ਵੇਖ ਰਹੇ ਹੈ। ਉੱਧਰ ਛੋਟੇ ਸਾਹਿਬਜ਼ਾਦੇ ਗੰਗੂ ਬਾਹਮਣ ਦੇ ਘਰੋਂ ਅੱਜ ਦੇ ਦਿਨ ਮੁਰਿੰਡੇ ਪਕੜ ਕੇ ਗ੍ਰਿਫਤਾਰ ਕਰਕੇ ਲਿਆਂਦੇ ਗਏ। ਕੁਤਵਾਲੀ 'ਚ ਗੁਰੂ ਪਾਤਸ਼ਾਹ ਦੇ ਲਾਲਾਂ ਨੂੰ ਰੱਖਿਆ ਗਿਆ, ਅਨੇਕ ਪ੍ਰਕਾਰ ਦੇ ਤਸੀਹੇ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਸਾਹਿਬ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਸਾਹਿਬ, ਸਤਿਕਾਰਯੋਗ ਮਾਤਾ ਗੁਜਰੀ ਜੀ ਨੂੰ ਅਨੇਕਾਂ ਪ੍ਰਕਾਰ ਦੇ ਤਸੀਹੇ ਅਤੇ ਤਸ਼ੱਦਦ ਦਿੱਤੇ ਗਏ। ਉਹਨਾਂ ਮਹਾਨ ਸ਼ਹੀਦਾਂ ਨੂੰ ਕੋਟੀ ਕੋਟੀ ਪ੍ਰਣਾਮ ਹੈ, ਕੋਟੀ ਕੋਟੀ ਨਮਸਕਾਰ ਹੈ, ਸਜਦਾ ਹੈ, ਔਰ ਗੁਰੂ ਅੱਗੇ ਅਰਦਾਸ ਹੈ ਕਿ ਮਹਾਰਾਜ ਆਪ ਜੀ ਦੇ ਨਾਲ ਮਹਾਨ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲਣ ਦੀ ਸਾਨੂੰ ਬਲ ਬੁੱਧੀ ਪ੍ਰੇਰਣਾ ਬਖਸ਼ੋ, ਸਾਡੇ ਹਿਰਦੇ ਵੀ ਇੰਨੇ ਦ੍ਰਿੜ ਹੋਣ, ਮਾਨਸਿਕ ਤੌਰ 'ਤੇ ਦ੍ਰਿੜਤਾ ਗੁਰੂ ਖਾਲਸਾ ਜੀ ਸਿਮਰਨ ਸਾਧਨਾ ਨਾਲ ਬਣਨੀ ਹੈ। ਅਨੰਦਪੁਰ ਸਾਹਿਬ ਦਾ ਜਦੋਂ ਜੰਗ ਹੋ ਰਿਹਾ ਸੀ, ਭਾਈ ਉਦੈ ਸਿੰਘ ਜੀ, ਬਾਬਾ ਬਚਿੱਤਰ ਸਿੰਘ ਜੀ, ਭਾਈ ਆਲਮ ਸਿੰਘ ਜੀ ਵਰਗੇ ਯੋਧਿਆਂ ਨੂੰ ਕਲਗੀਧਰ ਜੀ ਹੁਕਮ ਕਰ ਰਹੇ ਨੇ, ਕਹਿੰਦੇ ਖਾਲਸਾ ਜੀ ਆਪਣੇ ਮੋਰਚਿਆਂ 'ਚੋਂ ਬਾਹਰ ਜਾ ਕੇ ਨਹੀਂ ਲੜਨਾ, ਮੋਰਚਿਆਂ ਵਿੱਚ ਰਹਿਣਾ ਅਤੇ ਤਿਆਰ ਬਰ ਤਿਆਰ ਹੋ ਕੇ ਦੁਸ਼ਮਣ ਦਾ ਖਿਆਲ ਰੱਖਣਾ, ਜਿਹੜਾ ਕੋਈ ਨੇੜੇ ਆਵੇ ਉਹਨੂੰ ਨੇੜੇ ਨਹੀਂ ਲੱਗਣ ਦੇਣਾ। ਦੂਸਰਾ ਬਚਨ ਕੀਤਾ, ਮੋਰਚਿਆਂ ਵਿੱਚ ਬੈਠ ਕੇ ਸਾਰਿਆਂ ਨੇ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਜਪਣਾ, ਕਿਉਂਕਿ ਸੁਰਤ ਦੀ ਇਕਾਗਰਤਾ, ਮਨ ਦੀ ਜਿਹੜੀ ਬਹਾਦਰੀ ਹੈ, ਦਲੇਰੀ ਹੈ, ਉਹ ਸਾਧਨਾ ਵਿੱਚੋਂ ਪ੍ਰਗਟ ਹੁੰਦੀ ਹੈ। ਗੁਰੂ ਖਾਲਸਾ ਜੀ, ਸ਼ਸਤਰ ਤਾਂ ਕਾਇਰ ਦੇ ਹੱਥ ਵਿੱਚ ਵੀ ਫੜਾ ਦਿਓ ਤਾਂ ਹੌਂਸਲਾ ਕਿੱਥੋਂ ਲਿਆਏਗਾ ਉਸ ਸ਼ਸਤਰ ਨੂੰ ਚਲਾਉਣ ਲਈ? ਉਹ ਹੌਂਸਲਾ ਗੁਰੂ ਖਾਲਸਾ ਜੀ ਸਾਧਨਾ ਅਤੇ ਬੰਦਗੀ 'ਚ ਉਤਪੰਨ ਹੁੰਦਾ ਹੈ। ਜੰਗ ਦੇ ਮੈਦਾਨ ਵਿੱਚ ਵੀ ਗੁਰੂ ਕਲਗੀਧਰ ਪਾਤਸ਼ਾਹ ਆਪਣੇ ਖਾਲਸੇ ਨੂੰ ਹੁਕਮ ਕਰ ਰਹੇ ਨੇ ਕਿ ਮੋਰਚਿਆਂ 'ਚ ਬੈਠੇ ਤੁਸੀਂ ਗੁਰਬਾਣੀ ਪੜ੍ਹਨੀ ਹੈ, ਨਾਮ ਦੀ ਸਾਧਨਾ ਕਰਨੀ ਹੈ, ਤਾਂ ਜੋ ਸੁਰਤ ਤੁਹਾਡੀ ਜਿਹੜੀ ਹੈ ਉਹ ਬਲਵਾਨ ਹੋ ਕੇ ਰਹੇ, ਕਿਉਂਕਿ ਡਿਗਾ ਨਾ ਡੋਲਾ ਦ੍ਰਿੜ ਕਰ ਰਹੇ ਹੋ, ਪੂਰਨ ਹੋਏ ਤ੍ਰਿਪਤਾਨੀ ਵਾਲੀ ਜਿਹੜੀ ਅਵਸਥਾ ਨਾ, ਉਹ ਸਤਿਗੁਰਾਂ ਦੇ ਅੰਮ੍ਰਿਤ ਨਾਮ ਦੀ ਸਾਧਨਾ ਦੁਆਰਾ ਹੁੰਦੀ ਹੈ। ਤੋ ਗੁਰੂ ਪਾਤਸ਼ਾਹ ਕਿਰਪਾ ਕਰਨ, ਐਸੀ ਸਾਧਨਾ ਸਤਿਗੁਰੂ ਜੀ ਸਾਨੂੰ ਬਖਸ਼ਿਸ਼ ਕਰ ਦੇਣ। ਅੰਮ੍ਰਿਤ ਵੇਲੇ ਸੋਢੀ ਸੁਲਤਾਨ ਪਾਤਸ਼ਾਹ ਜਗਤ ਗੁਰੂ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜੋ ਪਾਵਨ ਮੁਖਵਾਕ ਹੁਕਮਨਾਮੇ ਦੀ ਦਾਤ ਸਾਨੂੰ ਪ੍ਰਾਪਤ ਹੋਈ ਹੈ, ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰਦੇਵ, ਜਬ ਲਓ ਨਹੀਂ ਭਾਗ ਲਲਾਰ ਉਹਦਾ, ਤਬ ਲਓ ਭਰਮਤੇ ਫਿਰਤੇ ਬਹੁਤਾਇਓ, ਕਲ ਘੋਰ ਸਮੁੰਦਰ ਮੈਂ ਬੂਡਤ ਥੇ, ਕਬ ਹੂੰ ਮਿਟ ਹੈ ਨਹੀਂ ਰੇ ਪਛਤਾਇਓ, ਤਤ ਵਿਚਾਰ ਯਹਿ ਮਥੁਰਾ, ਜਗ ਤਾਰਨ ਕੋ ਅਵਤਾਰ ਬਨਾਇਓ, ਜਪਿਓ ਜਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਐਸੇ ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ। ਤਰਨ ਗਗਨ ਨਵ ਖੰਡ ਮੈਂ ਜੋਤ ਸਵਰੂਪੀ ਰਹਿਓ ਭਰ, ਪਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਪੰਚਮ ਪਾਤਸ਼ਾਹ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਏ, ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ ਸ਼੍ਰੀ, ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਪੰਜਵਾ।
ਰਾਮਕਲੀ ਰਾਗ ਹੈ, ਮਹੱਲਾ ਪੰਜਵਾਂ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਸ੍ਰੀ ਮੁਖਵਾਕ ਸ਼ਬਦ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 899 ਅੰਗ ਤੇ ਸ਼ੋਭਨੀਕ ਹੈ।
ਨਾ ਤਨ ਤੇਰਾ ਨਾ ਮਨ ਤੋਹੇ।
ਪਾਤਸ਼ਾਹ ਕਹਿੰਦੇ ਨਾ ਤਾਂ ਹੇ ਮੇਰਿਆ ਮਨਾ, ਤੇਰਾ ਇਹ ਸਥੂਲ ਸਰੀਰ ਤੇਰਾ, ਤੇ ਨਾ ਹੀ ਤੇਰਾ ਸੂਖਮ ਸਰੀਰ ਤੇਰਾ। ਸਾਡੀਆਂ ਤਿੰਨ ਦੇਹੀਆਂ ਨੇ ਗੁਰੂ ਖਾਲਸਾ ਜੀ, ਆ ਬਾਹਰਲਾ ਸਰੀਰ ਤਾਂ ਸਾਨੂੰ ਦਿਸਦਾ, ਅੰਦਰਲੇ ਦੋਵਾਂ ਸਰੀਰਾਂ ਦਾ ਬੋਧ ਕੋਈ ਨਹੀਂ। ਇਹ ਬਾਹਰਲੇ ਸਰੀਰ ਨੂੰ ਕਹਿੰਦੇ ਆ ਸਥੂਲ ਸਰੀਰ, ਜਿਹੜਾ ਪੰਜਾਂ ਤੱਤਾਂ ਦਾ ਬਣਿਆ, ਆਕਾਸ਼ ਜਲ ਵਾਯੂ ਆਦਿ ਦਾ, ਪੰਜ ਤੱਤਾਂ ਦੀ ਰਚਨਾ ਦਾ ਜਿਹੜਾ ਬਣਿਆ ਹੋਇਆ ਇਹ ਬਾਹਰਲਾ ਸਰੀਰ ਹੈ, ਇਹਨੂੰ ਸਥੂਲ ਸਰੀਰ ਕਹਿੰਦੇ ਹੈ। ਇਹਦੇ 'ਚ ਆਕਾਸ਼ ਤੱਤਵ ਹੈ, ਆਕਾਸ਼ ਤੱਤਵ ਤੋਂ ਹੀ ਸਾਡੇ ਸ਼ਰਵਣ ਸਾਡੇ ਕੰਨ ਬਣੇ, ਆਕਾਸ਼ ਦੇ ਤੱਤਵ ਤੋਂ ਸਾਡੇ ਜਿਹੜੇ ਕੇਸ ਨੇ ਸਰੀਰ ਦੇ ਰੋਮ, ਉਹ ਵੀ ਆਕਾਸ਼ ਤੱਤਵ ਤੋਂ ਬਣੇ ਹੈ। ਇਸੇ ਤਰ੍ਹਾਂ ਸਾਡੇ ਨੇਤਰ ਅਗਨੀ ਤੱਤ ਤੋਂ ਬਣੇ ਹੈ। ਤੂੰ ਇਹ ਸਰੀਰ ਦੇ ਜਿੰਨਾ ਵੀ ਇਹ ਬਾਹਰਲਾ ਸਰੀਰ ਹੈ ਸਥੂਲ, ਇਹ ਪੰਜ ਤੱਤਾਂ ਦੀ ਰਚਨਾ, ਪੰਜ ਤੱਤਾਂ ਤੋਂ ਇਹ ਬਣਿਆ ਹੋਇਆ। ਇਹਦੇ ਅੰਦਰ ਦੂਸਰਾ ਸਰੀਰ ਹੈ ਜਿਹਨੂੰ ਮਹਾਂਪੁਰਖ ਕਹਿੰਦੇ ਆ ਸੂਖਸ਼ਮ ਸਰੀਰ। ਜਿਹੜਾ ਸੂਖਸ਼ਮ ਸਰੀਰ ਹੈ ਉਹ 17 ਤੱਤਾਂ ਦਾ ਬਣਿਆ ਹੋਇਆ, ਪੰਜ ਤਨ ਮਾਤਰਾਵਾਂ, ਕਿਉਂਕਿ ਪੰਜ ਹੀ ਤੱਤ ਨੇ ਅਤੇ ਪੰਜ ਹੀ ਸੂਖਮ ਤੱਤ ਨੇ, ਜਿਹਨੂੰ ਪੰਜ ਤਨ ਮਾਤਰਾਵਾਂ ਵੀ ਕਹਿੰਦੇ ਹੈ। ਉਹ ਜਿਹੜੇ ਪੰਜ ਸੂਖਮ ਤੱਤ ਨੇ ਉਹਨਾਂ ਨੂੰ ਕਹਿੰਦੇ ਸ਼ਬਦ ਸਪਰਸ਼ ਰੂਪ ਰਸ ਗੰਧ। ਇਹ ਸਾਡੇ ਪੰਜ ਗਿਆਨ ਇੰਦਰੀਆਂ ਦੇ ਪੰਜ ਵਿਸ਼ੇ ਹੈ ਨਾ, ਅੱਖਾਂ ਰੂਪ ਵੇਖਦੀਆਂ ਨੇ, ਕੰਨ ਸੁਣਦੇ ਹੈ, ਚਮੜੀ ਸਪਰਸ਼ ਕਰਦੀ ਹੈ, ਨਾਸਕਾ ਸੁਗੰਧੀ ਲੈਂਦੀ ਅਤੇ ਰਸਨਾ ਚੱਖਦੀ ਹੈ। ਸ਼ਬਦ ਸਪਰਸ਼ ਰੂਪ ਰਸ ਗੰਧ ਇਹ ਪੰਜ ਸੂਖਮ ਤੱਤ, ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ, ਕੁੱਲ ਹੋ ਗਏ 15। ਮਨ ਔਰ ਬੁੱਧੀ, ਇਹਨਾਂ ਦੋਨਾਂ ਨੂੰ ਮਿਲਾ ਕੇ ਕਿੰਨੀ ਗਿਣਤੀ ਹੋ ਗਈ? 17। ਇਹਨਾਂ 17 ਤੱਤਾਂ ਦਾ ਬਣਿਆ ਹੋਇਆ ਸਾਡਾ ਸੂਖਮ ਸਰੀਰ। ਸੂਖਸ਼ਮ ਸਰੀਰ ਦੇ ਅੰਦਰ ਇੱਕ ਤੀਸਰੀ ਦੇਹੀ ਹੈ ਜਿਹਨੂੰ ਕਹਿੰਦੇ ਆ ਕਾਰਨ ਦੇਹੀ। ਉਹ ਕਾਹਦੇ ਕਿਹੜੇ ਮਟੀਰੀਅਲ ਤੋਂ ਬਣੀ ਹੈ? ਉਹ ਬਣੀ ਆ ਅਵਿਦਿਆ ਤੋਂ, ਅਗਿਆਨ ਤੋਂ। ਜਦੋਂ ਇਹਨਾਂ 17 ਤੱਤਾਂ ਦੇ ਵਿੱਚ ਅਸੀਂ ਇੱਕ ਦੂਜੇ ਨੂੰ ਲੈ ਕਰਦੇ ਚਲੇ ਜਾਂਦੇ ਹਾਂ, ਪਰੇ ਤੋਂ ਪਰੇ, ਵੀ ਮੈਂ ਮਨ ਵੀ ਨਹੀਂ, ਮੈਂ ਬੁੱਧੀ ਵੀ ਨਹੀਂ, ਮੈਂ ਪੰਜ ਕੋਸ਼ ਵੀ ਨਹੀਂ, ਸਥੂਲ ਸਰੀਰ ਵੀ ਨਹੀਂ, ਸੂਖਮ ਸਰੀਰ ਵੀ ਨਹੀਂ, ਅਤੇ ਅੱਗੇ ਜਾ ਕੇ ਸਾਨੂੰ ਕੋਈ ਪੁੱਛੇ ਵੀ ਹੁਣ ਵੇਖ ਕੁਝ ਦਿਸਦਾ, ਅਤੇ ਆਪਾਂ ਕਹਿੰਦੇ ਕੁਝ ਨਹੀਂ ਪਤਾ ਲੱਗ ਰਿਹਾ, ਉਹਨੂੰ ਕਹਿੰਦੇ ਆ ਅਵਿਦਿਆ, ਉਹਨੂੰ ਕਹਿੰਦੇ ਅਗਿਆਨ। ਉਹ ਅਗਿਆਨ ਦੀ ਬਣੀ ਹੋਈ ਹੈ ਸਾਡੀ ਕਾਰਨ ਦੇ। ਇਹ ਤਿੰਨ ਸਰੀਰ ਤਿੰਨ ਅਵਸਥਾਵਾਂ ਵਿੱਚ ਵਿਚਰਦੇ ਹੈ। ਸਥੂਲ ਸਰੀਰ ਸਾਡਾ ਜਿਹੜਾ ਇਸ ਵੇਲੇ ਆਪਾਂ ਜਾਗਰਤ ਵਿੱਚ ਬੈਠੇ, ਜਾਗਰਤ ਅਵਸਥਾ 'ਚ ਕੰਮ ਕਰ ਰਿਹਾ। ਜਦੋਂ ਅਸੀਂ ਲੇਟ ਗਏ ਮੰਜੇ 'ਤੇ, ਪਲੰਘੇ 'ਤੇ ਪੈ ਗਏ, ਸੁਪਨਾ ਆਉਣ ਲੱਗ ਪਿਆ, ਸੁਪਨੇ 'ਚ ਜਿਹੜਾ ਸਰੀਰ ਕੰਮ ਕਰ ਰਿਹਾ ਉਹ ਕਿਹੜਾ? ਉਹ ਸਾਡਾ ਸੂਖਮ ਸਰੀਰ ਹੈ। ਸੁਪਨੇ ਵਿੱਚ ਦੌੜੇ ਭੱਜੇ ਫਿਰਦੇ ਹਨ, ਸੁਪਨੇ ਦਾ ਸਰੀਰ ਬੜਾ ਬਲਵਾਨ ਹੈ, ਗਲ ਦੇ ਵਿੱਚ ਸਾਡੇ ਬਿਲਕੁਲ ਵਾਲ ਨਾਲੋਂ ਵੀ ਕਈ ਹਿੱਸੇ ਬਰੀਕ ਨਾੜੀ ਆ, ਉੱਥੇ ਮਨ ਜਾ ਕੇ ਨਾ ਸੂਖਮ ਸਰੀਰ ਉੱਥੇ ਪਹੁੰਚ ਕੇ ਸਾਰੇ ਸੁਪਨੇ ਮੰਡਲ ਦੀ ਰਚਨਾ ਕਰ ਲੈਂਦਾ। ਅਤੇ ਸਵਪਨ ਅਵਸਥਾ ਵਿੱਚ ਜਿਹੜਾ ਸਰੀਰ ਕੰਮ ਕਰਦਾ ਉਹਨੂੰ ਸੂਖਸ਼ਮ ਸਰੀਰ ਕਹਿੰਦੇ ਆ, ਤੇ ਇੱਕ ਅਵਸਥਾ ਸਾਡੀ ਆ ਗੂੜੀ ਨੀਂਦ ਦੀ ਜਿਹਨੂੰ ਸੁਖੋਪਤੀ ਕਹਿੰਦੇ ਆਪਾਂ, ਗੂੜੀ ਨਿੰਦਰਾ ਦੀ ਅਵਸਥਾ, ਸੁਖੋਪਤੀ ਦੀ ਅਵਸਥਾ, ਜਦੋਂ ਆਪਾਂ ਕਹਿੰਦੇ ਅੱਜ ਤਾਂ ਪਤਾ ਹੀ ਨਹੀਂ ਰਿਹਾ ਯਾਰਾ ਕਿੱਥੇ ਪਏ ਸੀ, ਇੰਨੀ ਪਿਆਰੀ ਨੀਂਦ ਆਈ, ਗੂੜੀ ਨੀਂਦ ਆਈ, ਉਹਨੂੰ ਕਹਿੰਦੇ ਸੁਖੋਪਤੀ। ਉਦੋਂ ਕਿਹੜੀ ਦੇਹ ਹੁੰਦੀ ਉਸ ਸੁਖੋਪਤੀ ਵਿੱਚ, ਜਦੋਂ ਆਪਾਂ ਕਹਿੰਦੇ ਜੇ ਅੱਜ ਤਾਂ ਪਤਾ ਹੀ ਨਹੀਂ ਰਿਹਾ, ਉਦੋਂ ਜਿਹੜੀ ਦੇਹ ਉਸ ਸੁਖੋਪਤੀ ਅਵਸਥਾ ਵਿੱਚ ਕੰਮ ਕਰਦੀ ਉਹਨੂੰ ਕਾਰਨ ਦੇਹ ਕਹਿੰਦੇ ਹੈ। ਸਥੂਲ ਸਰੀਰ ਜਾਗਰਤ ਅਵਸਥਾ ਵਿੱਚ ਕੰਮ ਕਰਦਾ, ਤਿੰਨੇ ਅਵਸਥਾਵਾਂ 'ਚ ਰਹਿੰਦੇ ਨੇ, ਜਾਗਰਤ, ਸੁਪਨ, ਸੁਖੋਪਤੀ, ਇਹਨਾਂ ਤਿੰਨਾਂ ਵਿੱਚ ਹੀ ਆਪਾਂ ਵਿਚਰਦੇ ਹਾਂ। ਜਿਹੜੇ ਬ੍ਰਹਮ ਗਿਆਨੀ ਮਹਾਂਪੁਰਖ ਨੇ ਇਹਨਾਂ ਤਿੰਨਾਂ ਤੋਂ ਪਰੇ ਇੱਕ ਤੁਰੀਆ ਪਦ ਦੀ ਖੇਡ ਹੈ, ਉਹਦੇ ਵਿੱਚ ਉਹ ਵਰਤਦੇ ਆ, ਤੀਨ ਵਿਆਪੈ ਜਗਤ ਕੋ ਤੁਰੀਆ ਪਾਵੈ ਕੋਏ। ਤਿੰਨਾਂ ਵਿੱਚ ਸਾਰੇ ਆਪਾਂ ਜਾਗਰਤ, ਸੁਪਨ, ਸੁਖੋਪਤੀ ਵਿੱਚ ਵਰਤਦੇ ਹਾਂ, ਉਹਨਾਂ 'ਚ ਸਾਡੇ ਤਿੰਨੇ ਸਰੀਰ ਵੀ ਵਰਤੀ ਜਾਂਦੇ ਸਥੂਲ ਸੂਖਮ ਕਾਰਨ। ਪਰ ਜਿਹੜੀ ਤੁਰੀਆ ਪਦ ਦੀ ਖੇਡ ਹੈ ਉਹ ਇਹਨਾਂ ਤਿੰਨਾਂ ਤੋਂ ਪਰੇ, ਇਹਨਾਂ ਤਿੰਨਾਂ ਦਾ ਸਾਕਸ਼ੀ ਜਿਹੜੀ ਆਤਮਾ ਉਹਦੇ ਵਿੱਚ ਜਾ ਕੇ ਬਣਦੀ ਹੈ ਕਿ ਮੈਂ ਜਾਗਰਤ ਦਾ, ਸਵਪਨ ਦਾ ਔਰ ਸੁਖੋਪਤੀ ਦਾ ਸਾਕਸ਼ੀ ਹਾਂ, ਇਹਨੂੰ ਜਾਣਨ ਵਾਲਾ ਹਾਂ, ਇਹਨੂੰ ਵੇਖਣ ਵਾਲਾ ਹਾਂ, ਇਹਨੂੰ ਪ੍ਰਕਾਸ਼ਣੇ ਵਾਲਾ ਹਾਂ। ਉੱਥੇ ਆਤਮ ਗਿਆਨੀ ਮਹਾਂਪੁਰਖ ਪਹੁੰਚ ਜਾਂਦੇ, ਬਾਬਾ ਬੁੱਢਾ ਸਾਹਿਬ ਜੀ ਜੈਸੇ ਮਹਾਤਮਾ, ਭਾਈ ਰਾਮ ਕੋਇਰ ਸਾਹਿਬ ਜੈਸੇ ਬ੍ਰਹਮ ਗਿਆਨੀ, ਉਹ ਤੁਰੀਆ ਪਦ ਦੀ ਖੇਡ ਦੇ ਵਿੱਚ ਝੂਲਦੇ ਹੈ। ਅਤੇ ਇੱਥੇ ਪਾਤਸ਼ਾਹ ਨੇ ਦੋ ਸਰੀਰਾਂ ਦੀ ਗੱਲ ਕੀਤੀ ਹੈ, ਕਹਿੰਦੇ ਹੇ ਮੇਰਿਆ ਮਨਾ, ਨਾ ਤਾਂ ਤੇਰਾ ਇਹ ਸਥੂਲ ਸਰੀਰ ਤੇਰਾ ਅਤੇ ਨਾ ਹੀ ਇਹ ਸੂਖਸ਼ਮ ਸਰੀਰ ਤੇਰਾ, ਜੇ ਸਾਡਾ ਹੁੰਦਾ ਤਾਂ ਸਾਡੇ ਕੋਲ ਰਹਿੰਦਾ ਸਦਾ, ਇਹ ਤਾਂ ਬਿਨਸਣੇ ਆ ਨਾ, ਅੱਜ ਨਹੀਂ ਤਾਂ ਕੱਲ੍ਹ ਇਹਨਾਂ ਸਰੀਰਾਂ ਨੇ ਬਿਨਸਣਾ, ਇਹ ਭਾਂਡੇ ਭੱਜਣੇ ਆ, ਇਹ ਸਰੀਰ ਮਿੱਟਣੇ ਆ, ਮਿੱਟੀ ਮਿਲ ਕੇ ਮਿੱਟੀ ਰੂਪ ਹੋ ਜਾਣੇ ਆ, ਅਤੇ ਫਿਰ ਇਹ ਸਾਡਾ ਕਿਵੇਂ ਹੋ ਸਕਦਾ। ਸਾਡਾ ਤਾਂ ਉਹ ਸਰੂਪ ਹੈ ਜਿਹੜਾ ਸੱਤ ਹੈ, ਚੇਤਨ ਹੈ, ਆਨੰਦ ਹੈ, ਜਿਹਦਾ ਕਦੇ ਬਾਅਦ ਨਹੀਂ ਹੁੰਦਾ, ਜਿਹਦਾ ਕਦੇ ਨਾਸ਼ ਨਹੀਂ ਹੁੰਦਾ, ਇਹ ਤਾਂ ਨਸ਼ਵਰ ਹੈ। ਇਸ ਕਰਕੇ ਕਹਿੰਦੇ ਨਾ ਇਹ ਤੇਰਾ ਤਨ ਹੈ, ਨਾ ਹੀ ਇਹ ਭਾਈ ਤੇਰਾ ਸੂਖਸ਼ਮ ਸਰੀਰ ਹੈ, ਤੇ ਨਾ ਹੀ ਸਥੂਲ ਸਰੀਰ ਹੈ।
ਮਾਇਆ ਮੋਹ ਵਿਆਪਿਆ ਧੋਹੇ,
ਮਾਇਆ ਦੇ ਮੋਹ ਕਰਕੇ ਤੂੰ ਠੱਗਿਆ ਜਾ ਰਿਹਾ। ਧੋਏ ਕਹਿੰਦੇ ਨੇ ਠੱਗੀ ਵੱਜਣ ਨੂੰ, ਕਹਿੰਦੇ ਮਾਇਆ ਤੈਨੂੰ ਠੱਗੀ ਮਾਰ ਰਹੀ ਆ ਬੜੀ ਤਗੜੀ। ਕਿਵੇਂ ਠੱਗੀ ਮਾਰ ਰਹੀ ਹੈ? ਕਿਉਂਕਿ ਤੇਰੇ ਅੰਦਰ ਮਾਇਆ ਦਾ ਮੋਹ ਬਣਿਆ ਹੋਇਆ। ਹਰ ਉਹ ਸ਼ੈ ਮਾਇਆ ਜਿਹੜੀ ਸਾਨੂੰ ਪਰਮੇਸ਼ਰ ਤੋਂ ਤੋੜੇ, ਹਰ ਉਹ ਸ਼ੈ ਮਾਇਆ, ਇਕੱਲੇ ਰੁਪਈਆਂ ਨੂੰ ਮਾਇਆ ਨਹੀਂ ਕਹਿੰਦੇ, ਹਰ ਉਹ ਚੀਜ਼ ਮਾਇਆ ਜਿਹੜੀ ਸਾਨੂੰ ਪਰਮਾਤਮਾ ਨੂੰ ਭੁਲਾ ਦੇਵੇ, ਜਿਹਦੇ ਕਰਕੇ ਰੱਬ ਭੁੱਲ ਜਾਓ, ਮਾਇਆ ਹੀ ਹੈ ਭਾਈ। ਤੁਸੀਂ ਬੈਠੇ ਭਜਨ ਕਰ ਰਹੇ ਹੋ, ਤੁਹਾਡਾ ਕੋਈ ਯਾਰ ਦੋਸਤ ਆ ਗਿਆ, ਉਹਨੂੰ ਵੇਖਦਿਆਂ ਭਜਨ ਛੱਡ ਦਿਓ, ਅਤੇ ਉਹ ਯਾਰ ਦੋਸਤ ਨਹੀਂ, ਉਹ ਮਾਇਆ ਬਣ ਕੇ ਆਈ ਯਾਰ ਦੋਸਤ ਦੇ ਰੂਪ ਵਿੱਚ, ਵੀ ਤੁਹਾਨੂੰ ਆ ਕੇ ਭਜਨ ਛੁਡਾ ਤਾ, ਤੁਹਾਡੇ ਹੱਥੋਂ ਪੋਥੀ ਛੁਡਾ ਦਿੱਤੀ ਨਿਤਨੇਮ ਦੀ, ਗੁਰਬਾਣੀ ਦੀ, ਵੀ ਚਲੋ ਯਾਰ ਦੋਸਤ ਆਇਆ ਇਹਦੇ ਨਾਲ ਗੱਲਾਂ ਕਰ ਲਈਏ। ਇੱਦਾਂ ਹੀ ਹੁੰਦਾ ਨਾ, ਉਹ ਵੀ ਤਾਂ ਮਾਇਆ ਹੀ ਹੈ, ਮਾਇਆ ਕਈ ਰੂਪ ਬਣਾ ਬਣਾ ਆਉਂਦੀ ਹੈ। ਕਹਿੰਦੇ ਉਹ ਮਾਇਆ ਦਾ ਜਿਹੜਾ ਮੋਹ ਹੈ ਨਾ, ਪਾਤਸ਼ਾਹ ਕਹਿੰਦੇ ਤੈਨੂੰ ਠੱਗੀ ਮਾਰ ਰਹੀ ਹੈ ਮਾਇਆ, ਇਹਦੇ ਕਰਕੇ ਤੂੰ ਠੱਗਿਆ ਜਾ ਰਿਹਾ।
ਕੁਦਮ ਕਰੈ ਗਾਡਰ ਜਿਉਂ ਸ਼ੀਲ,
ਪਾਤਸ਼ਾਹ ਕਹਿੰਦੇ, ਗਾਡਰ ਕਹਿੰਦੇ ਆ ਭੇਡਾਂ ਨੂੰ, ਭੇਡਾਂ ਦੇ ਵਿੱਚ ਇੱਕ ਭੇਡੂ ਛੱਡਿਆ ਹੁੰਦਾ ਜਿਹਨੂੰ ਛਤਰਾ ਕਹਿ ਦਿੰਦੇ ਆ, ਛੇਲ ਛੇਲੇ ਨੂੰ ਕਹਿ ਦਿੰਦੇ ਆ ਲੇਲਾ, ਬੱਕਰੀਆਂ ਦੇ ਵਿੱਚ ਛੇਲਾ ਕੁੱਦਦਾ ਫਿਰਦਾ ਹੁੰਦਾ ਅਤੇ ਭੇਡਾਂ ਦੇ ਵਿੱਚ ਛਤਰਾ ਕੁੱਦਦਾ ਫਿਰਦਾ ਹੁੰਦਾ। ਕੁਦਮ, ਕੁਦਮ ਦਾ ਮਤਲਬ ਹੁੰਦਾ ਕੁੱਦਣਾ, ਉਹ ਬੇਫਿਕਰਾ ਹੋ ਕੇ ਉਹ ਫਿਰੀ ਜਾਂਦਾ ਉਹਨਾਂ ਵਿੱਚ, ਭੇਡਾਂ ਦੇ ਵਿੱਚ ਛਤਰਾ ਫਿਰੀ ਜਾਂਦਾ ਤੇ ਬੱਕਰੀਆਂ ਦੇ ਵਿੱਚ ਛੇਲਾ ਫਿਰੀ ਜਾਂਦਾ, ਕੁੱਦੀ ਜਾਂਦਾ ਹੈ।
ਅਚਿੰਤ ਜਾਲ ਕਾਲ ਚੱਕਰ ਪੀਲ,
ਪਰ ਉਹੀ ਜਿਹੜਾ ਭੇਡਾਂ ਦੇ ਵਿੱਚ ਛਤਰਾ ਤੇ ਬੱਕਰੀਆਂ ਦੇ ਵਿੱਚ ਛੇਲਾ ਟੁਰਿਆ ਫਿਰਦਾ ਸੀ, ਅਖੀਰ ਨੂੰ ਕਸਾਈਆਂ ਦੇ ਹੱਥ ਆ ਗਿਆ। ਉਹਨੂੰ ਇਹ ਪਤਾ ਵੀ ਨਹੀਂ ਸੀ ਵੀ ਮੈਂ ਕਸਾਈਆਂ ਦੇ ਵੱਸ ਵੀ ਪੈਣਾ, ਮਾਰਿਆ ਜਾਂਦਾ, ਕਾਲ ਆ ਜਾਂਦਾ ਉਹਦਾ, ਵੱਢਿਆ ਕੱਟਿਆ ਜਾਂਦਾ। ਕਹਿੰਦੇ ਇਨ ਬਿਨ ਇਸ ਜੀਵ ਦੀ ਦਸ਼ਾ ਵੀ ਇਹੋ ਜਿਹੀ ਹੈ, ਆਖੋ ਸਤਨਾਮ ਸ੍ਰੀ, ਇਹ ਵੀ ਕੁਦਮ ਕਰਦਾ ਫਿਰਦਾ ਛੇਲਿਆਂ ਤੇ ਛਤਰਿਆਂ ਵਾਂਗੂ, ਮਸਤੀਆਂ ਕਰਦਾ ਫਿਰਦਾ, ਕਲੋਲਾਂ ਕਰਦਾ ਫਿਰਦਾ ਸੰਸਾਰ 'ਚ। ਕਹਿੰਦਾ ਜ਼ਿੰਦਗੀ ਦਾ ਆਨੰਦ ਪਿਆ ਲੈਣਾ, ਪਰ ਗੁਰੂ ਖਾਲਸਾ ਜੀ ਇਹਨੇ ਨੂੰ ਕਾਲ ਆ ਜਾਂਦਾ। ਚਿੰਤ ਜਾਲ ਕਾਲ ਚੱਕਰ ਪੇਲ, ਕਾਲ ਦਾ ਚੱਕਰ ਉਹ ਦਬਦਾ ਹੀ ਆਉਂਦਾ, ਇੱਦਾਂ ਘੁੰਮਦਾ ਆਉਂਦਾ, ਕਿ ਅਚਿੰਤ ਹੀ ਆ ਕੇ ਜਦੋਂ ਜੰਮ ਆਉਂਦੇ ਆ ਤੇ ਇਹਦੇ ਗਲ ਵਿੱਚ ਮੌਤ ਦੀ ਫਾਹੀ ਪਾ ਲੈਂਦੇ ਆ, ਮੌਤ ਦਾ ਜਾਲ ਪਾ ਲੈਂਦੇ ਆ, ਉਰੇ ਜੀਵ ਮੌਤ ਦੇ ਵਸ ਹੋ ਜਾਂਦਾ ਹੈ।
ਹਰ ਚਰਨ ਕਮਲ ਸ਼ਰਨਾਈ ਮਨਾ,
ਇਹ ਮੇਰਿਆ ਮਨਾ ਹਾਲੇ ਵੀ ਵੇਲਾ ਹਰੀ ਵਾਹਿਗੁਰੂ ਪਰਮੇਸ਼ਰ ਦੇ ਚਰਨ ਕਮਲਾਂ ਦੀ ਸ਼ਰਨ ਚ ਚਲਾ ਜਾ, ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦਾ ਆਸਰਾ ਗ੍ਰਹਿਣ ਕਰ ਲੈ।
ਰਾਮ ਨਾਮ ਜਪ ਸੰਗ ਸਹਾਈ, ਗੁਰਮੁਖ ਪਾਵਹਿ ਸਾਚ ਧਨਾ।
ਰਾਮ ਦੇ ਨਾਮ ਨੂੰ ਜਪ, ਜਿਹੜਾ ਤੇਰਾ ਸੰਗੀ ਹੈ, ਜਿਹੜਾ ਤੇਰੀ ਸਹਾਇਤਾ ਕਰਨ ਵਾਲਾ ਤੇਰਾ ਸਹਾਈ ਹੈ, ਗੁਰਮੁਖ ਪਾਵਹਿ ਸਾਚ ਧਨਾ, ਇਹ ਸੱਚ ਧਨ ਨਾਮ ਧਨ ਤੈਨੂੰ ਗੁਰੂ ਦੇ ਮੁਖ ਦੁਆਰਾ ਪ੍ਰਾਪਤ ਹੋਣਾ, ਗੁਰੂ ਬਿਨਾ ਨਾਮ ਧਨ ਦੀ ਪ੍ਰਾਪਤੀ ਨਹੀਂ ਹੋਣੀ।
ਰਹਾਓ
ਰਹਾਓ ਦੀਆਂ ਇਹ ਪੰਕਤੀਆਂ ਕਹਿ ਕੇ ਸ਼ਬਦ ਉਚਾਰਦੇ ਹਨ।
ਉਹਨੇ ਕਾਜ ਨਾ ਹੋਵਤ ਪੂਰੇ,
ਦੁਨੀਆਂ ਦੇ ਕੰਮ ਅਧੂਰੇ ਨੇ, ਊਣੇ ਕਾਜ, ਦੁਨੀਆਂ ਦੇ ਜਿੰਨੇ ਵੀ ਕੰਮ ਨੇ ਅਧੂਰੇ ਨੇ, ਬੰਦਾ ਕਹਿੰਦਾ ਮੈਂ ਪੂਰੇ ਕਰ ਲਾਂ, ਪਾਤਸ਼ਾਹ ਕਹਿੰਦੇ ਜਿਹੜੇ ਹੈ ਨਹੀਂ ਅਧੂਰੇ ਉਹਨਾਂ ਨੂੰ ਪੂਰੇ ਕਿਵੇਂ ਕਰੇਗਾ, ਇਹ ਨਹੀਂ ਪੂਰੇ ਹੋਣੇ, ਇਹਨਾਂ ਨੂੰ ਪੂਰੇ ਕਰਦਿਆਂ ਕਰਦਿਆਂ ਬੰਦੇ ਪੂਰੇ ਹੋ ਜਾਂਦੇ ਆ, ਕੰਮ ਉੱਥੇ ਦੇ ਅਧੂਰੇ ਹੀ ਰਹਿੰਦੇ ਆ। ਇਹ ਦੁਨੀਆਂ ਦੇ ਜਿੰਨੇ ਵੀ ਇਹ ਪੂਰਨ ਕੰਮ ਤਾਂ ਇੱਕੋ ਹੀ ਸੀ ਜਿਹੜਾ ਚੇਤੇ ਹੀ ਨਹੀਂ ਰਿਹਾ ਇਹਨੂੰ, ਆਖੋ ਸਤਨਾਮ ਸ੍ਰੀ, ਉਹ ਸੀ ਨਾਮ ਜਪਣ ਦਾ, ਉਹ ਕੰਮ ਚੇਤੇ ਨਹੀਂ ਰਿਹਾ, ਹੋਰ ਹੋਰ ਕੰਮ ਜਿਹੜੇ ਅਧੂਰੇ ਨੇ ਉਹਨਾਂ ਨੂੰ ਪੂਰੇ ਕਰਨ ਵਾਸਤੇ ਯਤਨ ਕਰਦਾ। ਪਾਤਸ਼ਾਹ ਕਹਿੰਦੇ ਜਿਹੜੇ ਸੰਸਾਰ ਦੇ ਕਾਰਜ ਨੇ ਭਾਈ, ਇਹ ਊਣੇ ਨੇ, ਇਹ ਪੂਰੇ ਨਹੀਂ ਹੋਣੇ, ਬੰਦਾ ਕਹਿੰਦਾ ਮੈਂ ਆਹ ਕੰਮ ਨਿਬੇੜ ਲਾਂ ਫਿਰ ਰੱਬ ਰੱਬ ਕਰਿਆ ਕਰਾਂਗੇ, ਆਹ ਕੰਮ ਇੱਕ ਵਾਰੀ ਮੇਰਾ ਹੋ ਜਾਏ ਫਿਰ ਮੈਂ ਭਜਨ ਕਰਿਆ ਕਰਾਂਗਾ। ਕਹਿੰਦੇ ਉਹ ਦੁਨੀਆਂ ਦੇ ਕੰਮ ਪੂਰੇ ਕਰਦਿਆਂ ਕਰਦਿਆਂ ਹੀ ਬੰਦੇ ਪੂਰੇ ਹੋ ਜਾਂਦੇ ਹੈ।
ਕਾਮ ਕ੍ਰੋਧ ਮਦ ਸਦ ਹੀ ਝੂਰੇ,
ਕਾਮ ਕਰਕੇ, ਕ੍ਰੋਧ ਕਰਕੇ, ਹੰਕਾਰ ਕਰਕੇ, ਇਹ ਫਿਰ ਸਦਾ ਹੀ ਝੂਰਦਾ ਹੈ। ਕਾਮ ਕਰਕੇ, ਹੰਕਾਰ ਕਰਕੇ, ਕ੍ਰੋਧ ਕਰਕੇ, ਕਾਮ ਦੇ ਮੰਮੇ ਨੂੰ ਵੀ ਸਿਹਾਰੀ ਲੱਗੀ ਆ, ਧੱਦੇ ਨੂੰ ਵੀ ਸਿਹਾਰੀ ਲੱਗੀ ਆ, ਦੱਦੇ ਨੂੰ ਵੀ ਸਿਹਾਰੀ ਲੱਗੀ ਹੈ। ਇਹਦਾ ਮਤਲਬ ਹੈ ਕਾਮ ਕਰਕੇ, ਕ੍ਰੋਧ ਕਰਕੇ, ਹੰਕਾਰ ਕਰਕੇ, ਸਦ ਹੀ ਝੂਰੇ, ਇਹ ਸਦਾ ਹੀ ਝੂਰਦਾ ਹੈ।
ਕਰੇ ਬੇਕਾਰ ਜੀਅਰੇ ਕਹਿ ਤਾਈ,
ਆਪਣੇ ਜੀਵਨ ਲਈ ਵਿਕਾਰ ਕਰਦਾ, ਕਹਿੰਦਾ ਮੈਂ ਆਨੰਦ ਲੈਣਾ ਤੇ ਆਨੰਦ ਲੈਣ ਲਈ ਵਿਕਾਰ ਭੋਗਦਾ, ਸੰਸਾਰ ਦੇ ਵਿਸ਼ੇ ਵਿਕਾਰਾਂ ਦੇ ਵਿੱਚ ਖਚਤ ਹੁੰਦਾ।
ਗਾਫਲ ਸੰਗ ਨਾ ਤਸੂਆ ਜਾਈ,
ਪਰ ਉਹ ਗਾਫਲਾ, ਉਹ ਗਫਲਤ ਦੀ ਨੀਂਦ ਕਿ ਸੁੱਤੇ ਪਿਆ ਮਨੁੱਖਾ ਨਾਲ ਤੇਰੇ ਤਸੂਆ, ਤਸੂਆ ਲੱਕੜਾਂ ਦਾ ਕੰਮ ਕਰਨ ਵਾਲੇ ਤਰਖਾਣਾ ਦੇ ਕੋਲ ਨਾ ਇੱਕ ਮਾਪਾ ਜਿਹਾ ਹੁੰਦਾ ਨਿਕਾ ਜਿਹਾ, ਡੇਢ ਕਿ ਇੰਚ ਦਾ, ਉਹਦੇ ਨਾਲ ਉਹ ਮਾਪਦੇ ਹੈ, ਉਹਨੂੰ ਤਸੂਆ ਕਹਿੰਦੇ ਹੈ। ਤਾਂ ਇੱਥੇ ਤਸੂਆ ਦਾ ਅਰਥ ਹੈ ਥੋੜ੍ਹਾ ਜਿੰਨਾ, ਕਹਿੰਦੇ ਜੋ ਸਾਰੀ ਜ਼ਿੰਦਗੀ ਤੂੰ ਇਕੱਠਾ ਕੀਤਾ ਗਾਫਲਾ, ਤੇਰੇ ਨਾਲ ਥੋੜ੍ਹੀ ਜਿੰਨੀ ਵੀ ਸੰਸਾਰ ਦੀ ਕੋਈ ਸ਼ੈ ਨਹੀਂ ਜਾਣੀ, ਕੋਈ ਵਸਤੂ ਨਹੀਂ ਜਾਣੀ।
ਧਰਤ ਧੋ ਅਨਕ ਛਲ ਜਾਣਾ,
ਹਰ ਵੇਲੇ ਧਰੋ ਦੀ ਬਿਰਤੀ ਕਮਾਉਣਾ, ਧਰੋ ਹੀ ਕਮਾਉਣਾ, ਤੇ ਅਨੇਕ ਪ੍ਰਕਾਰ ਦੇ ਛਲ ਕਰਦਾ, ਕਪਟ ਕਰਦਾ, ਕਈ ਤਰ੍ਹਾਂ ਦੇ ਫਰੇਬ ਕਰਦਾ ਹੈ ਸੰਸਾਰ ਚ।
ਕੌਡੀ ਕੌਡੀ ਕਉ ਖਾਕ ਸਿਰ ਸ਼ਾਨ,
ਬੰਦਾ ਛਲ ਕਿਉਂ ਕਰਦਾ, ਕਿਉਂ ਧਰੋ ਕਰਦਾ, ਠੱਗੀਆਂ ਕਿਉਂ ਕਰਦਾ, ਕੌਡੀਆਂ ਇਕੱਠੀਆਂ ਕਰਨ ਲਈ? ਮਹਾਰਾਜ ਕਹਿੰਦੇ ਕੌਡੀ ਕੌਡੀ ਨੂੰ ਜੋੜਨ ਵਾਸਤੇ ਸਿਰ ਚ ਸਵਾਹ ਪਵਾਈ ਜਾਂਦਾ, ਖਾਕ ਕਹਿੰਦੇ ਆ ਸਵਾਹ ਨੂੰ, ਕਹਿੰਦੇ ਸਿਰ ਦੇ ਵਿੱਚ ਆਪਣੇ ਸਵਾਹ ਪਵਾਈ ਜਾਂਦਾ ਲੋਕਾਂ ਕੋਲੋਂ ਲਾਹਨਤਾਂ ਤੇ ਤਰਕਾਰਾਂ ਦੀ।
ਜਿਨ ਦੀਆ ਤਿਸੈ ਨਾ ਚੇਤੈ ਮੂਲ,
ਜਿਸ ਦਾਤੇ ਨੇ ਤੈਨੂੰ ਦਾਤਾਂ ਦੇ ਕੇ ਨਿਵਾਜਿਆ ਤੂੰ ਉਹਦਾ ਚਿੰਤਨ ਨਹੀਂ ਕਰਦਾ, ਉਸ ਮੂਲ ਨੂੰ ਨਹੀਂ ਯਾਦ ਕਰਦਾ।
ਮਿਥਿਆ ਲੋਭ ਨਾ ਉਤਰੈ ਸੂਲ,
ਮਹਾਰਾਜ ਜੀ ਕਹਿੰਦੇ ਜਿਹੜੇ ਸੰਸਾਰ ਦਾ ਲੋਭ ਲਾਲਚ ਤੂੰ ਰੱਖੀ ਬੈਠਾ ਇਹ ਮਿਥਿਆ ਝੂਠਾ, ਇਹਨਾਂ ਕਰਕੇ ਤੇਰੇ ਅੰਦਰੋਂ ਦੁੱਖ ਨਹੀਂ ਉਤਰਨੇ, ਨਾ ਉਤਰੈ ਸੂਲ, ਸੂਲ ਨਾਮ ਹੁੰਦਾ ਦੁੱਖ ਦਾ, ਤੇਰੇ ਦੁੱਖ ਨਹੀਂ ਉਤਰਨੇ ਇਸ ਝੂਠੇ ਲਾਲਚ ਤੇ ਲੋਭ ਦੇ ਵਸ ਹੋ ਕੇ।
ਪਾਰ ਬ੍ਰਹਮ ਜਬ ਭਏ ਦਇਆਲ,
ਉਹ ਪਾਰ ਬ੍ਰਹਮ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਜੀ ਜਦੋਂ ਤੇਰੇ ਤੇ ਦਿਆਲ ਹੋਣਗੇ, ਉਹ ਜਦੋਂ ਤੇਰੇ ਤੇ ਦਇਆ ਦੇ ਘਰ ਵਿੱਚ ਆਉਣਗੇ,
ਇਹੋ ਮਨ ਹੋਵਾ ਸਾਧ ਰਵਾਲ,
ਫਿਰ ਇਹ ਮਨ ਮਹਾਂਪੁਰਖਾਂ ਸਾਧੂਆਂ ਦੇ ਚਰਨਾਂ ਦੀ ਧੂੜੀ ਬਣੇਗਾ। ਰੱਬ ਦੇ ਪਿਆਰਿਆਂ ਸਾਧੂਆਂ ਦਾ ਕਿੰਨਾ ਅਦਬ ਸਤਿਗੁਰੂ ਗੁਰਬਾਣੀ ਚ ਦੱਸਦੇ ਤੇ ਇੰਨਾ ਮਾਣ ਕਰਦਿਆਂ ਕਹਿੰਦੇ, ਕੋਈ ਜਨ ਹਰ ਸਿਉ ਦੇਵੈ ਜੋਰ, ਕੋਈ ਜਨ ਹਰ ਸਿਉ ਦੇਵੈ ਜੋਰ, ਕੋਈ ਰੱਬ ਦਾ ਪਿਆਰਾ ਮੈਨੂੰ ਮੇਰੇ ਹਰੀ ਨਾਲ ਜੋੜ ਦੇਵੇ ਤੇ ਮੈਂ ਕੀ ਬਦਲੇ ਚ ਭੇਟ ਕਰਾਂ। ਚਰਨ ਗਹੋਂ ਬਕੋਂ ਸ਼ੁਭ ਰਸਨਾ, ਦੀਜਾ ਪ੍ਰਾਣ ਅਕੋਰ, ਮੈਂ ਉਹਦੇ ਚਰਨ ਫੜਾਂ, ਉਹਦੇ ਚਰਨਾਂ ਦੇ ਵਿੱਚ ਆਪਣੇ ਪ੍ਰਾਣ ਭੇਟ ਕਰਾਂ, ਔਰ ਜਿੰਨੀ ਦੇਰ ਤੱਕ ਮੇਰੀ ਜ਼ਿੰਦਗੀ ਰਹੇ ਉਹਨਾਂ ਦੇ ਚਰਨਾਂ ਵਿੱਚ ਉਹਨਾਂ ਦੀ ਸੇਵਾ ਕਰਦਾ ਰਹਾਂ। ਕੋਈ ਮੈਨੂੰ ਮੇਰੇ ਰੱਬ ਨਾਲ, ਮੇਰੇ ਪਰਮੇਸ਼ਰ ਨਾਲ ਜੋੜਨ ਵਾਲਾ। ਅਤੇ ਇੱਥੇ ਪਾਤਸ਼ਾਹ ਕਹਿੰਦੇ, ਉਹ ਮਨ ਹੋਆ ਸਾਧ ਰਵਾਲ, ਮਹਾਂਪੁਰਖਾਂ ਸਾਧੂਆਂ ਦੇ ਚਰਨਾਂ ਦਾ ਇਹ ਮਨ ਰਵਾਲ ਧੂੜੀ ਬਣ ਜਾਂਦਾ ਜਦੋਂ ਪਰਮੇਸ਼ਰ ਦੀ ਦਇਆ ਵਰਤਦੀ ਹੈ।
ਹਸਤ ਕਮਲ ਲੜ ਲੀਨੋ ਲਾਏ,
ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਮੈਨੂੰ ਆਪਣਾ ਆਸਰਾ ਬਖਸ਼ ਦਿੱਤਾ, ਆਪਣਾ ਹੱਥ ਫੜਾ ਦਿੱਤਾ, ਆਪਣੀ ਬਾਂਹ ਫੜਾ ਦਿੱਤੀ ਹੈ ਕਿ ਮੈਂ ਇਸ ਸੰਸਾਰ ਸਮੁੰਦਰ ਤੋਂ ਤਰ ਸਕਾਂ।
ਨਾਨਕ ਸਾਚੈ ਸਾਚ ਸਮਾਏ,
ਮੇਰਾ ਹੱਥ ਫੜ ਕੇ ਮੇਰੇ ਗੁਰਦੇਵ ਨੇ, ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਸੱਚ ਸਰੂਪ ਬਣਾ ਕੇ ਮੈਨੂੰ ਸੱਚ ਵਿੱਚ ਹੀ ਅਭੇਦ ਕਰ ਦਿੱਤਾ। ਨਾਨਕ ਸੱਚ ਹੈ ਸਾਚ ਸਮਾਏ, ਕਹਿੰਦੇ ਸੱਚ ਦੇ ਵਿੱਚ ਹੀ ਹੁਣ ਸਮਾਈ ਹੋ ਗਈ, ਸੱਚ ਦੇ ਸਰੂਪ ਵਿੱਚ ਹੀ ਅਭੇਦਤਾ ਹੋ ਗਈ। ਗਰੀਬ ਨਵਾਜ ਸਾਹਿਬ ਜੀ ਕਿਰਪਾ ਕਰਨ, ਇਹ ਪਾਵਨ ਅੰਮ੍ਰਿਤ ਗੁਰਬਾਣੀ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਸਾਡਾ ਲੋਕ ਸੁਖੀਆ ਅਤੇ ਪਰਲੋਕ ਸੁਹੇਲਾ ਸਾਹਿਬ ਕਰਨ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਕੋਟਾਨ ਕੋਟ ਸ਼ੁਕਰ ਜਗਤ ਗੁਰੂ ਸੋਢੀ ਸੁਲਤਾਨ ਪਾਤਸ਼ਾਹ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ, ਆਪ ਸਾਰੀਆਂ ਸੰਗਤਾਂ ਦਾ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਲਾਗ ਤੇ ਦੀਵਾਨ ਰਹੈ, ਗਾਵ ਤੇ ਸੁਜਾਨ ਰਹੈ, ਝੂਲ ਤੇ ਨਿਸ਼ਾਨ ਰਹੈ, ਪੰਥ ਮਹਾਰਾਜ ਕੇ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਪਾਰ ਬ੍ਰਹਮ ਜਬ ਭਏ ਦਇਆਲ, ਇਹੋ ਮਨ ਹੋਵਾ ਸਾਧ ਰਵਾਲ,
ਹਸਤ ਕਮਲ ਲੜ ਲੀਨੋ ਲਾਏ, ਨਾਨਕ ਸਾਚੈ ਸਾਚ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।